ਸਿਆਹੀ ਕੁਲ ਕਉ ਨਾਮ ਪੁਨ ਦੁਆ ਦਸ ਗੋਰਿੰਡ ਕਉ ਮੇਰੀ ਹੈ ਪ੍ਰਣਾਮ। ਸਤਿਗੁਰੂ ਜੀ ਮੰਡੀ ਚੂਹੜ ਕਾਣੇ ਬੁੱਧ ਸਿੰਘ ਬਜਾਜ ਦੀ ਹੱਟ ਤੇ ਜਾ ਕਾਰ ਤੋਂ ਉਤਰੇ। ਬੁੱਧ ਸਿੰਘ ਚਰਨੀ ਲੱਗਾ ਤੇ ਅਰਜ ਕੀਤੀ, ਸੱਚੇ ਪਾਤਸ਼ਾਹੋ, ਸਵੇਰ ਦਾ ਸੁੱਕ ਮਾਂਜ ਗੜਵੇ ਵਿੱਚ ਗਊ ਦਾ ਦੁੱਧ ਚੋ ਕੱਢਣਾ ਧਰਿਆ ਹੋਇਆ ਏ, ਤੇ ਸਾਹਿਬ ਕੌਰ ਕੋਲ ਬੈਠੀ ਮਾਲਾ ਫੇਰਦੀ ਤੇ ਉਡੀਕਦੀ ਏ। ਮੇਲ ਕੌਰ ਵੀ ਅੱਜ ਆਪ ਦੀ ਉਡੀਕ ਵਿੱਚ ਕੁੜੀਆਂ ਪੜਾਣ ਨਹੀਂ ਗਈ। ਰਾਤ ਦਾ ਇੱਕ ਸਾਧ ਜਦੋਂ ਦਾ ਦੱਸ ਗਿਆ ਹੈ ਕਿ ਸਵੇਰੇ ਕੁੱਜਣੀ ਇਸੇ ਰਸਤੇ ਹੀ ਆਪ ਆਉਣਗੇ, ਸਾਨੂੰ ਤੇ ਤਦੋਂ ਦਾ ਚਾਅ ਹੀ ਚੜਿਆ ਰਿਹਾ ਏ। ਸ਼ਾਮ ਸਿੰਘ ਮੇਲ ਕੌਰ ਦਾ ਭਰਾ ਬੂਹੇ ਅੱਗੇ ਝਾੜੂ ਕਰਦਾ ਏ ਤੇ ਪੜਦਾ, ਮੈਂ ਗਲੀਆਂ ਕਰ ਰਹੀ ਸਾਫ਼, ਰਾਮ ਕਰੇ ਆਵਣਗੇ। ਇਹ ਕਹਿ ਬੁੱਧ ਸਿੰਘ ਜੀ ਅੱਗੇ ਲੱਗ ਪਏ ਤੇ ਆਪਣੇ ਚੁਬਾਰੇ ਤੇ ਜਾ ਸ੍ਰੀ ਸਤਿਗੁਰੂ ਜੀ ਜੋਗ ਆਸਣ ਪਲੰਘ ਤੇ ਜਾ ਵਿਛਾਇਆ। ਸਾਹਿਬ ਕੌਰ ਦੂਰੋਂ ਦਰਸ਼ਨ ਕਰ ਉੱਠ ਚਰਨੀ ਲੱਗੀ ਤੇ ਮੇਲ ਕੌਰ ਤੇ ਸ਼ਾਮ ਸਿੰਘ ਜੀ ਵੀ ਇਹਨਾਂ ਦੇ ਚੁਬਾਰੇ ਤੇ ਰਹਿੰਦੀ ਚਾਈ ਚਾਈ ਬਾਜ਼ਾਰ ਚ ਹੀ ਆ ਸਤਿਗੁਰੂ ਜੀ ਤੇ ਸਾਧਾਂ ਦੀ ਚਰਨੀ ਲੱਗੇ। ਇਸ ਸ਼ਾਮ ਸਿੰਘ ਨੇ ਆਪਣੇ ਭਣਊਏ ਸੁੰਦਰ ਸਿੰਘ ਚਾਂਗਾ ਵਾਲੀ ਜ਼ਿਲ੍ਹਾ ਗੁਜਰਾਂ ਵਾਲਾ ਦੇ ਚੜ ਜਾਣ ਬਾਅਦ ਆਪਣੇ ਪਿੰਡ ਕੋਟਲੀ ਬਾਵੇ ਫਕੀਰ ਚੰਦ ਦੀ ਜ਼ਿਲ੍ਹਾ ਸਿਆਲਕੋਟ ਚੋਂ ਡੇਰਾ ਭੈਣ ਕੋਲ ਆ ਲਾਇਆ ਹੈ ਤੇ ਮੇਲ ਕੌਰ ਸੰਤ ਕਿਰਪਾ ਸਿੰਘ ਜੀ ਵਰਨਾ ਵਾਲਿਆਂ ਤੋਂ ਭਜਨ ਪੁੱਛ ਐਸੀ ਸ਼ੁੱਧ ਬਿਰਤੀ ਵਾਲੀ ਹੋਈ ਹੋਈ ਹੈ, ਕਿਸੇ ਨਾਲ ਵੈਰ ਕਰਨਾ ਰੋਸ ਰੱਖਣਾ ਭੁੱਲ ਗਈ ਹੋਈ ਏ। ਜੇ ਸਾਹਿਬ ਕੌਰ ਕਿਸੇ ਵੇਲੇ ਕਿਸੇ ਗੱਲੋਂ ਨਾਰਾਜ਼ ਹੋ ਜਾਵੇ ਤਾਂ ਹੱਥ ਜੋੜ ਗੁਲਾਮ ਮੰਨ ਲੈਂਦੀ ਹੈ, ਰਲ ਕੇ ਕੀਰਤਨ ਕਰਦੀਆਂ ਹਨ। ਮੇਲ ਕੌਰ 15 ਰੁਪਏ ਲੈ ਚੂਹੜ ਕਾਣੇ ਮੰਡੀ ਹੀ ਬੀਬੀਆਂ ਪੜਾਉਂਦੀ। ਕੁਝ ਚਿਰ ਬਾਅਦ ਤਰੱਕੀ ਹੋਣੀ ਸੀ ਤੇ ਦਰਖਾਸਤ ਤੇ ਅਵਸਰ ਨੂੰ ਵਡਿਆਉਣਾ ਤੇ ਆਪਣੀ ਗਰੀਬੀ ਦੱਸਣੀ ਸੀ। ਮੇਲ ਕੌਰ ਨੂੰ ਇਹ ਦੋਵੇਂ ਬਚਨ ਨਾ ਪੁੱਜੇ ਤੇ ਨਾ ਦਰਖਾਸਤ ਲਿਖੀ, ਕਿਉਂਕਿ ਗੁਰੂ ਬਿਨਾਂ ਉਸ ਹੋਰਸ ਦੀ ਸਿਫਤ ਖੁਸ਼ਾਮਦ ਮੰਦੀ, ਜਾਤੀ ਤੇ ਆਪ ਨੂੰ ਗੁਰੂ ਦੇ ਆਸਰੇ ਹੋਣ ਕਰ ਗਰੀਬ ਹੋਣਾ ਨਾ ਲਿਖਣਾ ਮੰਨਿਆ। ਕੁਝ ਚਿਰ ਬਾਅਦ ਉਪਰਲੇ ਅਫਸਰ ਪੁੱਛਿਆ, ਤੂੰ ਅਰਜ਼ੀ ਕਿਉਂ ਨਹੀਂ ਦਿੱਤੀ? ਤਾਂ ਮੇਲ ਕੌਰ ਕਿਹਾ, ਮੇਰੀ ਮਰਜ਼ੀ ਹੀ ਨਹੀਂ ਬਣੀ, ਥੋੜੇ ਦਿਨਾਂ ਬਾਅਦ ਆਪੇ ਉਪਰੋਂ ਤਰੱਕੀ ਹੋਈ, 61 ਰੁਪਏ ਤਨਖਾਹ ਹੋ ਗਈ। ਹੁਣ ਇਹ ਸੰਤ ਨਗਰ ਬੀਬੀਆਂ ਪੜਾਉਂਦੀ ਹੈ, ਗੁਰੂ ਜੀ ਵੱਲੋਂ ਜੋ ਵਿਦਿਆਲਾ ਹੈ ਤੇ ਨੂੰ ਪੋਤਰੇ ਨਾਲ ਸਬਰ ਸੰਤੋਖ ਚ ਰਹਿ ਨਿਭਾਉਂਦੀ ਹੈ। ਸਾਹਿਬ ਕੌਰ ਵੀ ਸੰਤ ਨਗਰ ਚ ਤੇ ਕਦੀ ਸਰਸੇ ਰਹਿੰਦੀ ਹੈ ਪੁੱਤਰ ਕੋਲ। ਸਤਿਗੁਰੂ ਜੀ ਚੂਹੜ ਕਾਣਿਓ ਕੁੱਜਰਾਂ ਨੂੰ ਕਾਰ ਤੇ ਚੱਲੇ ਤਾਂ ਸੰਤ ਬਹਾਦਰ ਸਿੰਘ ਜੀ ਅਰਜ ਕੀਤੀ, ਅੱਜ ਆਪ ਨੇ ਮਰਦੀਕੀ ਉਸ ਮਾਈ ਪਾਸੋਂ ਜੋ ਮਾਂਗੇ ਦੇ ਅਰੋੜੇ ਸਿੱਖ ਦੀ ਵਾਰਤਾ ਬੜੇ ਗਹੁ ਨਾਲ ਪੁੱਛੀ ਹੈ, ਉਹ ਕਿਵੇਂ ਹੋਈ ਸੀ? ਸਤਿਗੁਰੂ ਜੀ ਸੰਤ ਜੀ ਨੂੰ ਦੱਸਿਆ, ਮੈਨੂੰ ਸੰਤ ਭਗਤ ਸਿੰਘ ਜੀ ਦਾਤੇ ਵਾਲੀਆਂ ਦੱਸਿਆ ਸੀ ਕਿ ਮੈਂ ਸੱਚੇ ਸੋਦਿਓ ਮਾਂਗੇ ਜਥੇ ਸਮੇਤ ਗਿਆ, ਢੋਲਕ ਵਜਾਈ ਤਾਂ ਅੱਗੋਂ ਉਹ ਅਰੋੜਾ ਹੀਰਾ ਸਿੰਘ ਭੱਜ ਮਿਲਿਆ ਤੇ ਅਰਜ ਕਰ ਉਸ ਮਾਈ ਈਸ਼ਰ ਕੌਰ ਦੇ ਘਰ ਲੈ ਗਿਆ, ਜਿੰਨਾ ਵੱਲ ਰਹਿੰਦਾ ਸੀ। ਰਾਤ ਸੰਤ ਜੀ ਦੀਵਾਨ ਲਾਇਆ ਤੇ ਭੋਗ ਪਏ। ਬਾਅਦ ਉਸ ਮਾਈ ਦੇ ਪਤੀ ਤੇ ਪੁੱਤਰਾਂ ਦੱਸਿਆ ਕਿ ਥੋੜੇ ਦਿਨ ਹੋਏ ਹਨ ਇਹ ਸੰਤ ਹੀਰਾ ਸਿੰਘ ਰਾਤ ਬਾਲਾਂ ਸਾਡਿਆਂ ਨੂੰ ਨਾਲ ਲੈ ਸ਼ਬਦ ਪੜਦਾ ਸੀ, ਤੂੰ ਆ ਮਿਲ ਭੈਣੀ ਵਾਲਿਆ, ਮੈਂ ਦੇਖਾਂ ਦਰਸ਼ਨ ਤੇਰਾ, ਮੁਰਲੀ ਵੱਜੀਓ ਸਤਿਗੁਰੂ ਰਾਮ ਸਿੰਘ ਤੇਰੀ, ਘਰੇ ਆਵੇ ਤੇ ਸਾਰੇ ਦੁੱਖ ਦੱਸਾਂ ਸਾਹਿਬ ਵੇ, ਜਿਹੜੀਆਂ ਬੀਤੀਆਂ ਨੇ ਸਾਡੇ ਨਾਲ, ਸੱਚ ਖੰਡ ਨੂੰ ਪੌੜੀਆਂ ਲਾਈਆਂ ਬਾਬੇ ਨਾਨਕ ਨੇ ਪਿਆਰਿਆ ਕਿ ਸਤਿਗੁਰੂ ਰਾਮ ਸਿੰਘ ਨੇ ਜਗ ਤਾਰਿਆ ਆਦਿ। ਤਾਂ ਮੂਲਾ ਸਿੰਘ ਲੋਕਾਂ ਤੋਂ ਪੁੱਛਿਆ, ਇਹ ਕੂਕਾ ਕਿੱਥੋਂ ਦਾ ਏ? ਕਿਸੇ ਦੱਸਿਆ ਕਿਤੋਂ ਦਾ ਹੱਟੀ ਭਾ ਰਹਿੰਦਾ ਏ? ਮੂਲ ਸਿੰਘ ਕਿਹਾ, ਇਸ ਨੂੰ ਕੱਢ ਦਿਓ, ਇਹ ਤੁਹਾਡਾ ਪਿੰਡ ਵਿਗਾੜ ਦਏਗਾ। ਲੋਕਾਂ ਕਿਹਾ, ਨਾ ਅਸੀਂ ਲਿਆਉਣ ਚ ਹਾਂ, ਨਾ ਕੱਢੀਏ, ਸਾਡਾ ਕੀ ਲੈਂਦਾ? ਮੂਲ ਸਿੰਘ ਕਿਹਾ, ਹੱਛਾ, ਮੈਂ ਭਲ ਕੇ ਇਹਦਾ ਦਾਰੂ ਕਰਾਂਗਾ। सवेर मूल सिंह बाहर निकलिया ते संत हीरा सिंह अरोड़ा भी गऊ नू पानी पियान छप्पड़ ते गया। केस हरे करन लई पिछे सुट्टे सी ते गल माला सी। देख मूल सिंह पुछया तू कूका है ता उस कहा हां मैं कूका हां। ता मूल सिंह पुछया तुहाडा गुरु किथे है ता उस कूके कहा जिथे उन्हां दी मौज। ता मूल सिंह कहा जां अपने गुरु दा पता दस जां कूक पुना छड दे। ता हीरा सिंह कहा मेरे सतगुरु राम सिंह जी देह करके ता विदेश गए होए हन ते शक्त रूप विच हर थां हाजर नाजर हन ते सारे रमे होए हन। ता मूल सिंह कहा तू मेरे साहवे राम सिंह नू सतगुरु ना आख। ता सिख कहा क्यों ना आखां आखांगा ओह ते मेरे सतगुरु जी हन। ता मूल सिंह ने दो तिन्ना जवानां नू कह किक्कर नाल बन दिता ते किक्कर मुड पानी पुआ के कहा हुण दस तेरा गुरु राम सिंह किथे है। हीरा सिंह कहा अच्छा जे राम सिंह होया ता मैनू आ छुड़ाएगा। गऊ घर गई ते होर बाला जा उस बाबे दयाल सिंह हिंदू चक वाले दी धी नू दस्या मां मां तेरे भरा नू मूल सिंह किक्कर नाल बद्दा है। पानी किक्कर मुड पाया सू के कीड़े लड़न सू। ता माई ने पुत्रा नू कहा वे जाओ तुहाडे मामे नू मूल सिंह सिंह सबीए सुनिया है किक्कर नाल बद्दा है। माई ने तिन्ना पुत्रा सोटे कुहाड़ियां फड़ लिया ते रस्सा वड्डिया। मूल सिंह नू धक्के मारे ते गालां भी कड़ियां। जदों माई दे पुत्र आए वेखे तां उस सिख कहा मूल सिंघा ओ वेख राम सिंह सतगुरु मेरी रख्या करन लई आया है। सिंह ने मूल सिंह नू धक्के पैंदे वेखे तां उहना मुंडियां तों छुड़ाया ते माई दे पुत्रां नू कहा इहदा कोई कसूर नहीं इह भुलेखे विच ते मेरा भी कोई इम्तिहान ही गुरु करते कीता है। यह बचन सुनदिया सतगुरु जी का गला वैराग नाल भर गया ते बचन कीता जद सतगुरु सिख दी रख्या करदा भावे किहड़े सरूप विच हो के करे ओह आप ही हुंदा है। ते कहा हुण ओह इस वेले किथे गए अगे नानकियां दे साकों सिख दी मदद हुंदी सी हुण दाद क्यों भी नहीं हुंदी। यह भाई मूल सिंह ज्ञानी दित सिंह चुमार दा गड़वई सी ते सिंह सभा दा पहले इस बड़ा प्रचार कीता। दो तीन पुस्तकां भी इस लिखियां सी पर अकाली लहर समय यह सरकारी चाटड़ा हो गया ते जैलदारी लै वैदगी करदा सी। इस दा पोतरा मुसलमान हो पिशोर वल टुर गया सी। सतगुरु जी कुजरी दर्शन दिते इशनान कर प्रसाद छकिया ते थोड़ा चिर सीए मंजे ते विराज भान सिंह ते उहनां दी सुपत्नी माई दयाला नू कहा जे आप खुशी खुशी छुट्टी दिओ ता असी रात लाहौर जा रहीए। एक ते होले बिजली वाले दे लंगर खूही जगह दी सलाह उहनां नू देनी है ते दूजा असां सुनिया है काकियां दी माता भुपिंदर कौर कुछ ढिली है उस वल भी सुरत जांदी है। माता जी दे हुंदियां सेवा संभाल दी ते कोई कमी नहीं पर मेरा भी कुछ फर्ज बनदा है। यह सुन संत भान सिंह ते माई दयाला अपने पुत्रां वीर सिंह भगत सिंह संता सिंह गुरबख्श सिंह ते गुरदयाल सिंह नू नाल लै सतगुरु जी दे चरणा ते सरदी भेटा धर मत्था टेकिया ते माई दयाला बचन कीता भावें होले वालियां कोल भी आपदा जाना जरूरी है पर मैं सुनिया है बेबे भुपिंदर कौर जी जद आप दौरे जाते हो बोरे जहे सुभा होए रेंदे हन ते आप दा दर्शन होया राजी रेंदे हन इसलिए असी उन्हां दी सेहत नाल हित करके आप नू अटकान दी अर्ज ही नहीं करदे। सतगुरु जी रात हजूरी जथे ते लांगरी तारा सिंह जी ते ड्राइवर गुरदित सिंह जी दे समेत लाहौर पाटी दरवाजे बाबे ध्यान सिंह जी वल आए रहे ते संत मोहन सिंह जी समेत चूहड़ काणियों गड्डी ते भैनी साहिब पहुंच गए सी। सतगुरु जी अगले पलक भैनी साहिब पुजे सी। संत भान सिंह जी ते बेबे दयाला एह जोड़ी एक जोत दोए मूर्ति तन पिर कहिए सोए गुरवाक दे वर्तन वाली सी। आपो विच ना गिला कीता ਨਾ ਨਾਰਾਜ਼ ਹੋਏ। ਉਮਰ ਸਾਰੀ ਸੋਧ ਰੱਖ ਨਿਭਾਹੀ। ਸਾਧ ਸੰਗਤ ਦੀ ਸੇਵਾ, ਪਿਆਰ ਤੇ ਗੁਰਮਤ ਵਿੱਚ ਤਿਆਰ ਬਰ ਤਿਆਰ ਰਹੇ। ਸੰਤ ਜੀ ਢੋਲਕੀ ਵਜਾਂਦੇ, ਬੱਚੇ ਤੇ ਬੇਬੇ ਦਿਆਲਾਂ ਛੈਣੇ ਵਜਾਂਦੇ ਤੇ ਰਾਤ ਰੋਜ਼ ਮਿਲ ਸ਼ਬਦ ਪੜ੍ਹਦੇ। ਦਿਆਲਾਂ ਅੰਮ੍ਰਿਤ ਵੇਲੇ ਉੱਠ ਖੂਹੀ ਤੇ ਜਾ ਸ਼ਬਦ ਸੋਹਣੀ ਤੇ ਉੱਚੀ ਸੁਰ ਵਿੱਚ ਪੜ੍ਹਦੀ। ਭਿੰਨੀ ਰੈਨੜੀ ਐ ਚਾਮਕਣ ਤਾਰੇ, ਜਾਗ ਹੈ ਸੰਤ ਜਣਾ ਮੇਰੇ ਰਾਮ ਪਿਆਰੇ, ਦਾਤੀ ਸਾਹਿਬ ਸੰਧੀਆ ਆਦਿ ਤਾਂ ਰਸ ਭਰੀ ਆਵਾਜ਼ ਸਾਰੇ ਨਗਰ ਵਿੱਚ ਸੁਣੀ ਜਾਂਦੀ। ਆਪੋ ਆਪਣੇ ਇਸ਼ਟ ਨੂੰ ਸਭ ਅਰਾਧ ਦੇ, ਵਿਹਾਰੀ ਵਿਹਾਰਾਂ ਵੱਲ ਜੁੜਦੇ, ਕਈ ਉੱਠ ਬੈਠ ਕੇ ਹੀ ਨਾਲੇ ਸ਼ਬਦ ਸੁਣਦੇ ਨਾਲੇ ਰੱਬ ਰੱਬ ਕਰਦੇ। ਬੇਬੇ ਦਾ ਦਿਲ ਬੜਾ ਨਰਮ ਸੀ, ਕੁੱਤੇ ਨੂੰ ਝਿੜਕਿਆਂ ਵੀ ਨਾ ਸਹਿ ਸਕਦੀ ਸੀ। ਜੇ ਕੋਈ ਉਹਨਾਂ ਦੇ ਵੇਖਦਿਆਂ ਖਰਵਾ ਬੋਲਾ ਜਾਂ ਵਰਤਾਵ ਕਰੇ, ਹਾਏ ਹਾਏ ਕਰ ਕਾਲਜਾ ਘੁੱਟ ਪਰੇ ਹੋ ਜਾਂਦੇ ਸੀ। ਪੁੱਤਰਾਂ ਨੂੰ ਜੀ ਕਰ ਬੁਲਾਉਂਦੇ ਤੇ ਕਹਿੰਦੇ ਸੀ, ਸਾਡੇ ਵੱਲ ਗੁਰੂ ਸਾਧ ਕੱਲੇ ਹਨ, ਮੂੰਹ ਫਿਟਕਾਰਨਾ ਤੇ ਕਿਸੇ ਦਾ ਬਹੁਤ ਮੰਦਾ ਜਾਣਦੇ ਸੀ। ਅੱਗੋਂ ਨੂਹਾਂ ਨੂੰ ਵੀ ਬੱਚੇ ਪੇਟ ਚ ਹੁੰਦੇ ਤੋਂ ਲੈ ਪਾਲਣ ਤੱਕ ਦੀ ਜਾਚ ਬੜੀ ਸ਼ੁੱਧ ਤੇ ਮਿੱਠੀ ਬੋਲੀ, ਰਹਿਣੀ ਬਹਿਣੀ ਤੇ ਖੁਰਾਕ ਦੀ ਦਿੰਦੇ ਅਤੇ ਕਿਸੇ ਨਰਮ ਮਤੀ ਦੀ ਸੰਗਤ ਨਾ ਕਰਨ ਦਿੰਦੇ ਸੀ। ਇੱਕ ਵੇਰ ਬੇਬੇ ਦਿਆਲਾਂ ਸੂਏ ਤੇ ਬਸਤਰ ਧੋ ਰਹੀ ਸੀ। ਇੱਕ ਗੱਡੇ ਵਾਲਾ ਸੰਡਿਆਂ ਨੂੰ ਮਾਰਦਾ ਸੀ, ਸੰਡੇ ਦੁਪਹਿਰ ਕਰ ਹੌਂਕਦੇ ਤੇ ਨਾ ਟੁਰਦੇ ਸੀ। ਬੇਬੇ ਕੱਪੜੇ ਨਾ ਧੋ ਸਕੀ ਤੇ ਅੱਗੋਂ ਹੋ ਜਾ ਕਿਹਾ, ਵੇ ਵੀਰਾ ਮੇਰੇ ਆਖੇ ਲੱਗ, ਔਖਾ ਨਾ ਹੋ ਤੇ ਇਹਨਾਂ ਨੂੰ ਨਾ ਇਹਨਾਂ ਨੂੰ ਕਰ। ਦੱਸ ਤੇਰੇ ਪਾਸ ਤੂੜੀ ਹੈ? ਉਸ ਕਿਹਾ, ਤੂੜੀ ਤੇ ਹੈ। ਬੇਬੇ ਕਿਹਾ, ਮੈਂ ਦਾਣੇ ਲਿਆਉਂਦੀ ਹਾਂ, ਤੂੰ ਝੱਟ ਇਹਨਾਂ ਨੂੰ ਵੀ ਛਾਵੇਂ ਬੰਨ ਤੇ ਆਪ ਵੀ ਵਹਿ, ਫਿਰ ਇਹਨਾਂ ਨੂੰ ਪਾਣੀ ਡਾਹ ਨਹਾਵੀਂ ਤੇ ਆਪ ਨਹਾਵੀਂ, ਮੈਂ ਦਾਣੇ ਲਿਆਉਂਦੀ ਹਾਂ। ਬੇਬੇ ਘਰ ਆ ਕੇ ਦਾਣਿਆਂ ਦਾ ਦਾਬੜਾ ਭਰ ਲਿਆ ਤੇ ਨੂੰਹ ਨੂੰ ਕਿਹਾ, ਤੂੰ ਪ੍ਰਸ਼ਾਦਾ ਪਕਾ ਕੇ ਛੇਤੀ ਸੂਏ ਤੇ ਜਲ ਗੁੜ ਅਚਾਰ ਸਣੇ ਲਿਆ। ਦਾਣੇ ਉਸ ਗੱਡੇ ਵਾਲੇ ਨੂੰ ਦਿੱਤੇ ਤੇ ਉਸ ਗੁਤਾਵਾ ਕੀਤਾ, ਪ੍ਰਸ਼ਾਦ ਛਕਿਆ ਤੇ ਬੇਬੇ ਕਿਹਾ, ਮੇਰੇ ਬੀਬੇ ਵੀਰ, ਤੂੰ ਮੇਰਾ ਕਹਿਣਾ ਮੰਨ, ਮੈਨੂੰ ਵੀ ਤੇ ਇਹਨਾਂ ਪਸ਼ੂਆਂ ਨੂੰ ਵੀ ਸੁਖੀ ਕੀਤਾ ਹੈ। ਸੰਤ ਭਾਨ ਸਿੰਘ ਦੀ ਸੱਚੀ ਮਸਤੀ ਦੀ ਸਾਖੀ ਮੈਂ ਪਿੱਛੇ ਲਿਖ ਆਇਆ ਹਾਂ ਕਿ ਜੱਲਣ ਸੰਤ ਆਲਾ ਸਿੰਘ ਜੀ ਦੀ ਭੈਣ ਦੇ ਘਰ ਪਾਠ ਕਰਨ ਗਿਆ ਇਹਨਾਂ ਦੱਸਿਆ ਸੀ, ਇਹਨਾਂ ਦੇ ਘਰ ਮੁਰਦੇ ਦੱਬੇ ਹਨ ਤੇ ਉਹਨਾਂ ਮੰਨਿਆ ਤੇ ਅੱਗੋਂ ਨੇਮ ਕੀਤਾ ਸੀ, ਐਸੀ ਭੁੱਲ ਨਾ ਕਰਾਂਗੇ। ਇਹ ਸੰਤ ਜੀ ਵਿਹਾਰ ਦੇ ਐਸੇ ਸ਼ੁੱਧ ਤੇ ਪੱਕੇ ਸੀ ਕਿ ਜਿੱਥੇ ਕੰਮ ਕਰਦੇ ਆਦਰ ਮਿਲਦਾ ਤੇ ਸਭ ਮੰਨਦੇ। ਇਹ ਬਹੁਤ ਹੀ ਕਾਰੀਗਰ ਤਿੱਖੇ ਤੇ ਸੁਚੱਜੇ ਸੀ। ਸੰਤ ਜੀ ਇੱਕ ਵੇਰ ਵਡਾਲੇ ਸ਼ੇਰ ਖਾਂ ਦੇ ਸਰਕਾਰੀ ਸਕੂਲ ਦਾ ਠੇਕਾ ਲੈ ਕੰਮ ਤੇ ਲੱਗੇ। ਅਚਾਨਕ ਨੇੜੇ ਵਰਣੀ ਮੇਲਾ ਸੀ ਤੇ ਉੱਪਰਲੇ ਠੇਕਾ ਦੇਣ ਵਾਲੇ ਅਫਸਰ ਆ ਕਿਹਾ, ਤੁਸਾਂ ਕੰਮ ਛੇਤੀ ਕਰ ਵਿਖਾਉਣਾ ਹੈ ਕਿਉਂਕਿ ਉੱਪਰਲੇ ਵੇਖਣ ਵਾਲੇ ਆਉਣਾ ਹੈ। ਸੰਤ ਜੀ ਉੱਤਰ ਦਿੱਤਾ, ਮੇਰੇ ਵੀ ਉੱਪਰਲੇ ਸਭ ਤੋਂ ਵੱਡੇ ਆਉਣਾ ਹੈ, ਮੈਂ ਮੇਲਾ ਵੇਖ ਕੇ ਫਿਰ ਇਸ ਕੰਮ ਨੂੰ ਸਿਰੇ ਚਾੜਾਂਗਾ। ਉਸ ਕਿਹਾ, ਤੇਰਾ ਹਰਜ ਹੋਵੇਗਾ ਤੇ ਮੇਰੀ ਹੱਤਕ ਹੋਵੇਗੀ। ਸੰਤ ਜੀ ਕਿਹਾ, ਅਵਲ ਤੇ ਮੇਰਾ ਹਰਜੋਂ ਹੁੰਦਾ ਹੀ ਨਹੀਂ, ਜੇ ਹੁੰਦਾ ਤੇ ਪਿਆ ਹੋਵੇ, ਜੇ ਤੇਰੀ ਹੱਤਕ ਹੁੰਦੀ ਏ ਤਾਂ ਮੇਰੀ ਵੀ ਹੁੰਦੀ ਏ। ਸੰਗਤ ਦਾ ਮੇਲ ਮਾਇਆ ਦੇ ਲੱਭ ਨੂੰ ਨਹੀਂ ਸੋ ਵੇਖਿਆ। ਸੰਤ ਜੀ ਦਿਹਾੜੀ ਅੱਗਦੀ, ਆਪਣਾ ਪਲਟਾ ਲੈ ਵਰਨੀ ਚ ਜਾ, ਲੋਹ ਤੇ ਦਾਲੇ ਦੇ ਚੁੰਬੇ ਪੁੱਟੇ। ਇੱਕ ਮੌਲਵੀ ਜੰਡਿਆਲੇ ਦਾ ਲੋਕਾਂ ਨੂੰ ਡਰਾਂਦਾ ਤੇ ਆਂਦਾ ਸੀ, ਮੈਂ ਭੂਤ ਨੇ ਵਸ ਕੀਤੇ ਹੋਏ ਨੇ। ਸੰਤ ਭਾਨ ਸਿੰਘ ਜੀ ਉਸ ਨੂੰ ਮਿਲੇ ਤੇ ਕਿਹਾ, ਸਭ ਖਸਮੋ ਭੁੱਲੇ ਭਰਮ ਦੀਆਂ ਮਾਰਾਂ ਖਾਂਦੇ ਹਨ, ਕੋਈ ਮੇਰੇ ਤੇ ਭੂਤਾਂ ਦਾ ਬਲ ਪਾਵੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਗੁਰਵਾਕ ਸੱਚਾ ਹੈ। ਮੌਲਵੀ ਕਿਹਾ, ਮੈਂ ਤੇਰੇ ਤੇ ਭੂਤ ਨੇ ਛੱਡਦਾ ਹਾਂ। ਸੰਤ ਜੀ ਇਸ਼ਨਾਨ ਕਰ ਮਾਲਾ ਫੜ ਚੌਂਕੜਾ ਲਾ ਮੰਜੇ ਤੇ ਬੈਠ ਗਏ। ਮੁੱਲਾਂ ਦਾ ਮੰਤਰ ਸੰਤਾਂ ਤੇ ਲਾਗੂ ਨਾ ਹੋ ਸਕਿਆ। ਮੌਲਵੀ ਕਿਹਾ, ਇਹ ਤੁਹਾਡਾ ਘਰ ਭਜਨ ਬਾਣੀ ਹੋਣ ਤੇ ਸਾਧਾਂ ਸਤਿਗੁਰਾਂ ਦੇ ਆਉਣ ਵਾਲਾ ਹੈ, ਤੁਸੀਂ ਥਾਂ ਬਦਲੋ। ਸੰਤ ਜੀ ਕਿਹਾ, ਭਾਵੇਂ ਮੜੀਆਂ ਵਿੱਚ ਲੈ ਚੱਲ। ਹੋਰ ਲੋਕ ਮੁੱਲਾਂ ਤੇ ਸੰਤ ਜੀ ਮੜੀਆਂ ਵਿੱਚ ਗਏ। मुला मंत्र पड़े ते फूका मारे भूत कहन सानू सेक लगदा ए। मुला कहे मेरी हानि हुंदी है तुसी इसनू मारो ते फड़ो। आखर भूता अक मुला नू ही फड़ लिया ते नेड़े पए एक कुरंग विच तुन दिता। उस मुला गुरु दा वास्ता पाया ते संता मुला जी नू जा छुड़ाया। मुला उस मार तो डरदे मारे अगों कन्ना नू हथ लाया सी कि मैं ऐसी हरकत कदे ना करांगा। संत भान सिंह जी दा पुत्तर सब तो छोटा पेट च सी ते दयाला घूड़ी ते बदो के कोल जांदिआं मेले वरना नू आड़ते डिगी सी। फिर जद कुछ सालां दा ओह पुत्तर गुरदयाल सिंह होया उसे थां लंघन लगे ता गुरदयाल सिंह कहा, बेबे जी तुसी ते मैं अगे इत्थे डिगे सां। बेबे सोचिया ते आखिया, ठीक है जो तू कहा है। बेबे दयाला यह बचन संत जी नू दस्या ता संत जी कहा, जो तू आखदी है गुरु सानू साध ही दिते हन, तेरा कहना सच्चा साबित होया ए। ता संत जी कहा, जो प्रहलाद ते अर्जन दे पुत्तर अभिमन्यु दी बाबत शास्त्रां च साखियां आउंदियां हन ओह सच ही हन। इह दंपति ते इहनां दा पुत्तर वीर सिंह ते भगत सिंह पाकिस्तान बनन तो पहला ही चढ़ गए सी ते संता सिंह जी हिसार जां फतेहबाद रहिंदे सी जो ऐसे साधु हन। सिख घर आए दी जल प्रसादे दी सेवा कर मुठी चापी भी तरला कर जरूर करदे हन ते शांत चित रहिंदे हन। गुरदयाल सिंह ते गुरबख्श सिंह जी संत नगर हन। सतगुरु प्रताप सिंह जी ने अद्धा मुरब्बा जमीन भी चंगी वाही जोग इन्हां नूं दित्ती होई है। इह दोवें सेवा ते शब्द दे बड़े ही रसीए हन। सतगुरु जी अमृतसर धर्मशाले दर्शन दे प्रसाद छक बाजारों कुछ फल लै श्री भैनी साहिब थोड़े दिन रहिंदे दर्शन दिते। माता जिउण कौर जी दी चरनी मंदर अंदरले च जा मत्था टेकिया। माता भुपिंदर कौर जी चरनी लगे ते चरना दी धूड़ मुख मस्तक ते लाई। सिखा ने दोनों साहबजादे लिया चरनी लाए। सतगुरु जी भुपिंदर कौर दा चेहरा गौ नाल वेख्या ते माता जिउण कौर जी नू कहा, मेरी ते सलाह है कल ही सिख भेज अंबो जी नू गुरु सरों मंगा लवो ते इन्हां कोल बाग विच डेरा उन्हां दा रखाओ ते काके वीर सिंह नू इस दा दुध ना पीन दिओ। जोड़ा उतार वड्डे लंगर विच सतगुरु राम सिंह जी दी हत्थी गड्डी लोह नू नमस्कार कीती ते रामसर जा बिराजे। अगले पलक सिख गुरु सर गया ते माता भुपिंदर कौर जी दी माता राम कौर जी नू अगले दिन लै आया। भैनी साहिब मां धी दा डेरा बाग विच कीता ते वीर सिंह जी नू बकरी ते दुध ते कीता। कदे गऊ दा दुध पियांदे सिख कुछ वाई कटाण ते होला करन वालियां चीजां पा काढ़ के पियांदे। सतगुरु जी सवेरे अमृतसरों आंदे फल वंडदे सद सद बालां नू सब डेरी घोड़ियां बैलां गऊआं मज्जां ते सेवकां ते वरनी पाठ लंगर विच लगदे साधां दी देखभाल कीती दर्शन दित्ते सुख लोड़ पुछी। रात रहे सवेरे माता राम कौर जी भी आए उहनां दी चरनी भी सतगुरु जी धर्म माता जान हथ ला सत श्री अकाल कही ते कहा, भावे माता जी ते होर सेवकां दे हुंदिआं भुपिंदर कौर नूं कोई कमी नहीं पर फिर भी धी ते मां दा जो जहान ते साख सने हुंदा उहनां होरस किसे नाल अंदरों खुल के हेत भेद नहीं हुंदा। नाले माता जी नूं डेरे दी संभाल ते हर आई दी संभाल दा भी आम ख्याल रहिंदा। तुसीं बाग विच एकांत दोवों रवो ते भजन बाणी बेफिकरी आराम दा सुभा भुपिंदर कौर दे कोल रखना। जो होर भी आवे जावे ओ भी उहनां कोल डोलवां बचन ना करे। सब पक्की कर थोड़े रहिंदे दिन कार ते सवार हो बिजली वाल रात आए बिराजे। सतगुरु जी बिजली वाल लाल सिंह जी ते उहनां दे पुत्तर गुरबख्श सिंह नू सवेरे नाल लै सब जगह लंगर दीवान जल जोग बनदी देखी। सेवकां दर्शन कर जयकारे गजाए ते आए चरनी सीस निवाए। सतगुरु जी सिख्या दित्ती तुसा आओ भगत ते ऐसे शांति ते सोजीवान सिख लाने के आए दा थकेवा आदर नाल अद्धा लथ जावे। मिठा बोलना मैं अजमा डिठा है, बिन खादे ही आदर खादे तो ज्यादा सुआद आए नू दिंदा है। कह ए भी कहा भारा ते सारा जग एही है, लगदी वाहे किसे दा दिल ना दुखे। भुखा ते कोई भावे चला जाए पर दुखा ना जावे, ए असल होला है कह विदा होए। सतगुरु जी किते अपनी कार ते किते रेल ते सवार हो, घोड़िया रेसा जोग रखिया वाले थां होल्यों पहला लाहौर दिल्ली मेरठ रावलपिंडी लखनऊ मुंबई कलकत्ते दर्शन दिंदे ते घोड़िया दे सेवकां सिखां नूं सिखिया माया ते सुमत दिंदे कि पहलों किसे ते वादा ना करो ते अन्याय जरो ना। वादा करन वाले दी मुथाजी नहीं करनी, मार नहीं खानी, मर भावे जाना, पर ईमानदारी अणख ते आन विच रहना। भैणी साहिब ना आए ते बिजली वाल ही होले ते दर्शन दिते। होले तो पहला सतगुरु जी इसलिए जरूरी सब घोड़िया दे सेवकां वल फेरा मारिया सी कि बंबईओ वीर सिंह खुदरावां वाले दा लिखिया लफाफा मिलिया सी कि अंग्रेज जिस दे अस्तबलां च घोड़े हन ओह तंग करदा है। पंज घोड़े पंजां अस्तबलां च सी ते 5 रुपए रोज दा किराया सी। सतगुरु जी जा कहा तुसी जगह बदल लवो। अंग्रेज आचरनी लगा ते अर्ज कीती आप दे सब रेसां दे शुकीन वाकफ हन, जे तुसी नाराज होए रवो ता मेरा बहुत नुकसान है, आप जो चाहो दियो पर सिख मैनू करना ना बोलन। सतगुरु जी कहा पूरा ही किराया देना है ते सिखां नू समझा दिता है असा किसे ते वादा नहीं करना। ओह अंग्रेज याद करदा रहिंदा सी कि फिर कदों आउणगे। बिजली वाल जिला गुरदासपुर दे होले ते नामधारी पंथ दे सब शब्दी रागी गुणी विद्वाना संतां सूबियां दर्शन दिते। संत लाल सिंह जी आलम जी ते हरनाम सिंह जी दा दीवान तिन्ने दिन अमृत वेले ते पिछले पहर वारी वारी नाल लगदा रहा। जथेदार वारी वारी वेले दी वंड नाल लगदे रहे। संत लाल सिंह जी अपने नाल वरत दिया गुरमार्ग दिया ते सही तौलां दिया बोल व्याख्या करदे, जिहा कि कहंदे अंदरों लगी रोण वाली ते ओपरी दे रोण दा आवाज नहीं रलदा। भाई हरनाम सिंह जी रागी जिवें पहले सुरां लांदे हुंदे सी तिवें ही शब्द दे रस विच पै प्रेम प्रवाह विच रुड़ मुड़दे मुड़दे भी किन्ना चिर उसे रों वल ला दिंदे। जिद्दर टुरे होन ते बहुत सुआदला कीर्तन करदे। आलम जी दी विद्या ते पंथक मसलिया शंकियां दी निवृत्ती मस्त बिरती ते निर्णय ते सोजी दे निर्णय दी व्याख्या करदे। नाच रेमन गुर कै आगै ते हुक्मनामे दा बचन जो झूठा पड़थू पाऊगा उसका मूह दुही जहानी काला होऊगा दा निर्णा कीता। एक दिन एक मिर्जई मुसलमान वड दीवान तो लांबे खड़ो बोलिया ते कहा गुरु नानक जी मुसलमान होए हन, मक्के मदीने दी गोश्त दे सलोक सुनाए। कहे गुरु गोविंद सिंह जी बड़े चातर होए हन, कहे सिखां दे सिर ते चटकाए बकरे परदे च, सिखां दी साजना ही शाल ते चातरी ते कीती है, देख लवो आ सूरज प्रकाश ते पंथ प्रकाश दा लिखिया। संत भगत सिंह जी दाते वालिए आए ते उसनू कहा जे गुरु नानक मुसलमान मत नू सही मानदे ता मरदाने नू क्यों संस्कार मनाया ते कीता सी, पुत्रां दे नाम ते नातों अगों क्यों ना मुसलमाना नाल कीते, लखमी दास दा धर्मचंद क्यों होया, दसम जी जो आप खुद लिखदे हन हमू मर्द बायद शबद सुखनवर ना शिकमे दिगर दर देहाने दिगर, अर्थात जो मर्द भी जबान दा सच्चा हुंदा उस दे पेट विच ते मूह विच होर होर नहीं हुंदा ता ओह ऐसा किवें कर सकदे सी। उहना ने शरे मैदान विच सिर सिखां दे कट्टे ते जो सीस जिस सीस ते लाया ला मेहर दी नजर कर जवाल अमृत छका सिंह पंथ दी साजना कीती है। ता उस मिर्जई कहा इतिहास झूठा जे मनोगे ता सच कित्थों लभोगे। संत जी कहा इतिहास च लिखारी दी बुद्धि दा भाव हुंदा, गुरबाणी च निरोल सच्चा धर्म है, ते साखियात सतगुरु जी दा कहना सच्चा धर्म है। इतिहास च तां गुरु अंगद दे लंगर च मास बनदा लिखिया है, पर गुरबाणी विच नित रसोई तेरी है क्यों मैदा खान, लंगर दौलत वंडी है रस अमृत खीर कयाली। तां उस मिर्जई कहा, तुसी निर्णा किवें करोगे? तां संत जी कहा, कवि आन जो कथा है नहीं सर्वदा सत, तहां तलक साची लखो जो गुरुवन को मत। तां मिर्जई कहा, एह भी किसे कवि दा ही वाक है? तां संत जी कहा, दसम जी सो साखी विच लिखिया है, वेद ग्रंथ गुर वाक को तारे, अवर ब्याद सगली समतारे। अर्थात जो ग्रंथ वेद गुरवाक दे अनुसार होवे ओ धारण करन जोग है, जो वादू होवे ओह टारन जोग है। एह सुन मिर्जई निरुत्तर हो गया। संत जी कहा, हुन मौलवी जी जल प्रसाद गुरु के लंगरों आओ, तुहानू छकाइए ते बाहों फड़ उसनू लंगर वल लै टुरे। मौलवी मिर्जई प्रसाद छकिया ते कहा, असी आप दे लंगरों इस करके छक लैंदे हां, तुसी मास शराब नहीं वरतदे ते नाले सद पीढ़ी गुरु चलंदी दे साडे वांगू तुसी भी कायल हो। ते कहा, मैं सतगुरु जी दा भी दर्शन करके जावांगा। संत जी अगे लग दवान विच लै गए ते सतगुरु जी आदर दे मिर्जई नू नेड़े ही बिठाया। तां संत जी दस्या, एह आखदा सद पीढ़ी गुरु चलंदी वाला मत आपदा ते साडा एक है। तां सतगुरु जी उसनू सद पुछया, कुरान शरीफ विच भी इस बाबत कुछ लिखिया है? मिर्जई कहा, कुरान शरीफ विच लिखिया है, मिम्बादी इस्माहु अहमद, अर्थात मेरे बाद अहमद नाम वाला होवेगा, सो मिर्जा गुलाब अहमद जी कादिया वाले मुहम्मद साहेब दे बाद होए, ते उन्हां वल्लों अगों पक्की है, सदा ये सिलसिला जारी रहेगा। संत भगत सिंह जी कोलों कहा, अहल सुन्नत वाले मुसलमान आखदे हन यह ईसा जी दा लिखिया है, मुहम्मद साहेब ने अपने लिए दिता होया है। ये आखदे हन मिर्जा साहेब लई है सतगुरु जी दा उत्तर दिता। भावे यह वाक किसे लई होवे, पर जो मिर्जईया इन्हां अहमदियां दा मत गुरु मत नाल मिलदा, सद पीढ़ी गुरु चलंदी दा साडे नाल मिलदा है, साडे मन्नण योग है। ते अहल सुन्नत वालियां दा अकालियां वांगू ते ईसाइयां वांगू मत जो इह सिलसिला खत्म करदा है, सानू उस नाल की। संत सोहन सिंह जी मस्तानिया दे मेली चक्री देने एक दिन सतगुरु जी नू एक रुपए भेटा रख मत्था टेकिया। मिलखा सिंह मस्ताना लम्मे ढै जिला सियालकोट देने झट बाद सतगुरु जी पास अर्ज कीती, ए एक रुपया मैनू दे दियो। सतगुरु जी कहा, सब आपदे ही हन, भावे सारे लै लो। तां उस कहा, मैं सोहन सिंह चक्री वाले जो आप नू मत्था टेकिया है वह मंगिया है, क्योंकि वह मेरा चेला है। सतगुरु जी कहा, ओह ते नहीं ओ नहीं मिलदा, क्योंकि हुण मैनू मत्था टेक गया है, तेरा चेला नहीं रहा। तां मिलखा सिंह कहा, मस्तानिया दे बेलिया तो तुसी भी भै करिया करो। वेखो अगे ओ मस्ताने बुढ़ा सिंह जी तो पुछो, गोबिंदी की आखदा, अजे नहीं आया। तां सतगुरु जी तेज हो गया, ओ दोहा सिरिया का आप स्वामी, सतगुरु राम सिंह जी दसम जी दा वाक, सतगुर दर्शन के प्रतापा, रंगून देश के नासे पापा, अनुसार उस धरती दा भला करन गए हन। ओ देख हुण देखदे हां, काले पानी नू जाना कि मैं जाना, तू परे होके बैठ। मिलखा सिंह परे हो अपना थां जा बैठा। बाद विच जिवें संत केसर सिंह जी चविंडे वालियां नू तंग कर सराप लिया, ते जिवें भोपाल वाले फकीर सिंह दे घर सरदाई रगड़दियां अरूढ़ सिंह नू मार, मिलखा सिंह 14 साल कैद हो काले पानी गया। एह वार्ता उस समय आए लिखांगा जिवें आ उस बख्शाया। एह मिलखा सिंह बड़ी कमाई वाला ते शुद्ध फुरने वाला अनुभवी सी, पर अमलों लत्था कदी कदी अजियां भी करदा सी। इस होले च भी रावल पिंडी दे होले वांगू ਮਸਤਾਨੇ ਬਹੁਤ ਰੌਲਾ ਪਾਉਂਦੇ ਸੁਣ ਸਤਿਗੁਰੂ ਜੀ ਮਸਤਾਨਿਆਂ ਦੇ ਆਗੂ ਝੰਡਾ ਸਿੰਘ ਮੋਟੇ ਕਿਲੇ ਦੇ ਨੂੰ ਸੱਦ ਕਿਹਾ, ਤੁਸੀਂ ਰੌਲਾ ਨਾ ਪਾਓ ਤੇ ਜੋ ਤੂੰ ਆਲਮ ਜੀ ਦੇ ਖਿਲਾਫ ਕਵਿਤਾ ਪੜ੍ਹਦਾ ਹੈ ਭੈੜੀ ਜਿਹੀ ਉਹ ਪਾੜ ਛੱਡ, ਕਿਉਂਕਿ ਮੈਂ ਹੀ ਆਲਮ ਜੀ ਤੋਂ ਹੋਕਾ ਦਵਾਇਆ ਸੀ ਮਸਤਾਨੇ ਰੌਲਾ ਨਾ ਪਾਉਣ। ਤਾਂ ਝੰਡਾ ਸਿੰਘ ਨੇ ਕਿਹਾ, ਉਹ ਕਾਗਜ਼ ਕਵਿਤਾ ਵਾਲਾ ਬੁੱਝ ਆਪਣੇ ਚੋਂ ਕੱਢ ਕੇ ਪਾੜ ਦਿੱਤਾ ਤੇ ਕਿਹਾ, ਸਤਿਗੁਰੂ ਆਪ ਦੇ ਹੁਕਮ ਅੱਗੇ ਤਾਂ ਸਾਨੂੰ ਸਦਾ ਸਤ ਬਚਨ ਹੈ, ਪਰ ਆਪ ਵੀ ਖੁਸ਼ ਹੋ ਕੁਝ ਹੋਰ ਵੀ ਖੁਸ਼ਾ ਦੇਵੋ ਤੇ ਮੈਨੂੰ ਕਵੋ। ਇਤਨੇ ਨੂੰ ਸਤਿਗੁਰੂ ਜੀ ਕਵਿਤਾ ਵਾਲੇ ਕਾਗਜ਼ ਦਾ ਇੱਕ ਪੁਰਜਾ ਫੜ ਪੜਿਆ ਤੇ ਕਿਹਾ, ਝੰਡਾ ਸਿੰਘ ਤੇਰਾ ਫਿਟੇ ਮੂੰਹ, ਤੂੰ ਇਹ ਕੀ ਲਿਖਿਆ ਏ? ਤਾਂ ਝੰਡਾ ਸਿੰਘ ਖੁਸ਼ ਹੋ ਨੱਚਦਾ ਟੱਪਦਾ ਚਲਾ ਗਿਆ। ਕਿਸੇ ਕਿਹਾ, ਤੂੰ ਨੱਚਦਾ ਕਿਉਂ ਹੈ? ਉਹਨਾਂ ਤੇ ਤੇਰਾ ਮੂੰਹ ਫਿਟਕਾ ਰਿਹਾ ਹੈ। ਤਾਂ ਝੰਡਾ ਸਿੰਘ ਕਿਹਾ, ਤੁਸੀਂ ਏਤਨੇ ਹੋ ਕਿਸੇ ਨੂੰ ਉਹਨਾਂ ਸਤਿਗੁਰਾਂ ਮੇਰੇ ਬਿਨਾਂ ਫਿਟੇ ਮੂੰਹ ਵੀ ਨਹੀਂ ਕਿਹਾ, ਮੈਂ ਵੀ ਭਲੇ ਭਾਗਾਂ ਵਾਲਾ ਹਾਂ। ਕਹਿ ਹੱਸਦਾ ਨੱਚਦਾ ਪਰੇ ਚਲਾ ਗਿਆ ਤੇ ਸਾਧਾਂ ਵੇਖ ਕਿਹਾ, ਇਸ ਦੀ ਕਿੱਡੀ ਸ਼ੁੱਧ ਅਵਸਥਾ ਹੈ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸੇ ਤਾਂ ਗੁਰ ਵਡਿਆਈ। ਗੁਰਵਾਕ ਦੀ ਵਰਤੋਂ ਵਾਲੇ ਅਜਿਹੇ ਹੀ ਸਾਧੂ ਹਨ। ਹੋਲਾ 1980 ਬਿਕਰਮੀ ਬਿਜਲੀ ਵਾਲ। ਆਲਮ ਜੀ ਆਪਣੇ ਖਿਲਾਫ ਕਵਿਤਾ ਝੰਡਾ ਸਿੰਘ ਲੋਕਾਂ ਨੂੰ ਸੁਣਾਉਂਦਾ ਸੁਣ ਸਤਿਗੁਰੂ ਜੀ ਪਾਸ ਉਸ ਤੇ ਅਰਜ ਕੀਤੀ ਸੀ ਤੇ ਸਭ ਵਾਰਤਾ ਸਤਿਗੁਰੂ ਜੀ ਦੇ ਹਜ਼ੂਰ ਝੰਡਾ ਸਿੰਘ ਦੀ ਵੇਖੀ ਸੁਣੀ ਸੀ। ਫਿਟੇ ਮੂੰਹ ਸਤਿਗੁਰੂ ਜੀ ਦੇ ਕਹਿਣ ਤੇ ਉਸ ਨੇ ਬੜਾ ਚੰਗਾ ਮੰਨਿਆ ਹੈ। ਤਾਂ ਰਾਤ ਦੀਵਾਨ ਵਿੱਚ ਵਿਆਖਿਆ ਕਰਦਿਆਂ ਉਸੇ ਝੰਡਾ ਸਿੰਘ ਦੀ ਆਲਮ ਜੀ ਸਿਫਤ ਕੀਤੀ ਤੇ ਕਿਹਾ, ਇਹ ਆਸ਼ਕ ਲੋਕ ਐਸੇ ਹੀ ਹੁੰਦੇ ਹਨ ਜਿਵੇਂ ਸਤਿਯੁਗ ਤੇ ਤਰਨ ਸਿੰਘ ਵੱਲੋਂ ਇੱਕ ਪਰਚੇ ਤੇ ਕਵਿਤਾ ਛਪੀ ਸੀ। ਬਿਜਲੀ ਵਾਲ ਹੋਲੇ ਤੇ ਇੱਕ ਛੋਟਾ ਜਿਹਾ ਪੁਸਤਕ ਕਾਵ ਪੁਸ਼ਮ ਵਾਲਾ ਵੰਡਿਆ ਗਿਆ ਸੀ, ਰਾਮ ਹਰੀ ਪ੍ਰੈਸ ਸਤਿਯੁਗ ਵੱਲੋਂ ਛਪਿਆ। ਇਸ ਵਿੱਚ ਕਈ ਕਵੀਆਂ ਦੀਆਂ ਕਵਿਤਾਵਾਂ ਸੀ ਰਸ ਭਰੀਆਂ। ਮੇਰਾ ਸਵਈਆ ਪਹਿਲੇ ਪੰਨੇ ਤੇ ਸੀ, ਰਾਮਾ ਅਵਤਾਰ ਕੀਆ ਉਪਕਾਰ, ਸਿਰਾ ਨਿਸਤਾਰ ਬੈਕੁੰਠ ਪੁਚਾਈ, ਜਾਲ ਸ਼ਿਕਾਰੀ ਗ੍ਰਸੀ ਮ੍ਰਿਗ ਨਾਰੀ, ਪੁਕਾਰੀ ਮੁਰਾਰੀ ਨੇ ਆਣ ਬਚਾਈ, ਭੂਮੀਏ ਚੋਰ ਕੀ ਓਰ ਹੋਏ ਗੁਰ ਚੋਰੀ, ਹਟਾਈ ਨਿਵਾਈ ਲੁਕਾਈ, ਰਾਮ ਹੀ ਰਾਮ ਪਯੋ ਜੁਗ ਚਾਰ ਹੈ, ਤਾਰਨ ਹਾਰ ਸਦਾ ਸੁਖਦਾਈ। ਸੂਬਾ ਲਾਭ ਸਿੰਘ ਜੀ ਡੱਫਰਕੇ ਵਾਲੇ ਇਸ ਹੋਲੇ ਤੇ ਸਤਿਗੁਰੂ ਜੀ ਸੂਬਾ ਥਾਪੇ ਸੀ। ਅਗਲੇ ਦੇ ਬਿਰਧ ਹੋਣ ਕਰ ਸਤਿਗੁਰੂ ਜੀ ਸੂਬਿਆਂ ਦੇ ਇਤਰਾਜ਼ ਸੁਣ ਬਦਲ ਵੀ ਦਿੰਦੇ, ਜਿਵੇਂ ਸੰਤ ਜਗਤ ਸਿੰਘ ਜੀ ਖੰਡੂ ਵਾਲੀਆਂ ਦੇ ਥਾਂ ਸੂਬਾ ਸ਼ੇਰ ਸਿੰਘ ਜੀ ਦੋਲੋ ਵਾਲੀ, ਭਗਤ ਸਿੰਘ ਜੀ ਦਾਤੇ ਵਾਲੀਏ ਬਣਾਏ। ਸੰਤ ਫਤਿਹ ਸਿੰਘ ਜੀ ਮਾਂਗਾ ਦੇ ਥਾਂ ਖੁਸ਼ਹਾਲ ਸਿੰਘ ਸੀ। ਮੁੱਲਾ ਸਿੰਘ ਜੀ ਡੱਫਰਕਿਆਂ ਵਾਲੇ ਤੇ ਸੂਬੇ ਗੁੱਜਰਾਂ ਵਾਲੇ ਦੇ ਬਾਹਰਲੇ ਇਲਾਕੇ ਦੇ ਸੂਬਾ ਅਰੋੜ ਸਿੰਘ ਜੀ ਬੋਰਿਆਂ ਪਿਆਰਿਆਂ ਵਾਲੇ ਥਾਪੇ ਸੀ, ਕਿਉਂਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਇਹਨਾਂ ਪਹਿਲਾਂ ਉਜਰ ਕੀਤੇ ਸੀ, ਸਾਥੋਂ ਇਹ ਸੇਵਾ ਸਹੀ ਨਹੀਂ ਨਿਭ ਆਉਂਦੀ, ਕਰੜੀ ਤੇ ਜ਼ਿਆਦਾ ਜ਼ਿੰਮੇਵਾਰੀ ਦੀ ਏ। ਵਿਚਾਲੜੇ ਦਿਨ ਰਾਤ ਨੂੰ ਸਤਿਗੁਰੂ ਜੀ ਦੇ ਹਜ਼ੂਰ ਦੀਵਾਨ ਵਿੱਚ ਸੰਤ ਨਿਧਾਨ ਸਿੰਘ ਜੀ ਆਲਮ ਤੇ ਉਹਨਾਂ ਦੇ ਸੇਵਕ ਟਹਿਲ ਸਿੰਘ ਜੀ ਫੱਕਰ ਨੇ ਹੱਥਾਂ ਵਿੱਚ ਪ੍ਰਸ਼ਨੋਤਰੀ ਪੁਸਤਕ ਭਰਮੀ ਤੇ ਭਰਮ ਤੋੜ ਵਿੱਚ ਸਿੰਘ ਦਾ ਨਾਮ ਆਮੋ ਸਾਹਮਣੇ ਸੁਣਾਇਆ ਤੇ ਬੜਾ ਅਸਚਰਜ ਰਸ ਬਣਾਇਆ ਸੀ। ਇਸ ਪੁਸਤਕ ਵਿੱਚ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ ਕਿ ਨਾ ਤੇ ਗ੍ਰੰਥ ਸਾਹਿਬ ਗੁਰੂ ਹੋ ਸਕਦਾ ਹੈ ਕਿ ਨਾ ਆਦਿ ਦੇ ਸਵਾਲ ਜਵਾਬ ਕਰ ਭਰਮੀ ਨੂੰ ਨਾਮਧਾਰੀ ਸਿੱਖ ਸਜਾਇਆ ਵਿਖਾਇਆ ਹੋਇਆ ਸੀ। ਸੁਣਨ ਵਾਲਿਆਂ ਨੂੰ ਹੈਰਾਨਗੀ ਚ ਪਾ ਸਾਵਧਾਨ ਕੀਤਾ ਸੀ, ਇੱਕ ਦਿਨ ਚੱਕਰਵਰਤੀ ਜੀ ਮੈਨੂੰ ਤੇ ਰਤਨ ਸਿੰਘ ਜੀ ਕੂਕਾ, ਸੁਹੇਲ ਸਿੰਘ, ਗੁਰਬਖਸ਼ ਸਿੰਘ ਜੀ, ਪ੍ਰੀਤਮ ਸਿੰਘ ਨੂੰ ਇੱਕ ਤੰਬੂ ਪਾ ਸਿੱਖਿਆ ਦਿੱਤੀ ਸੀ ਕਿ ਕਾਲਾ ਸਿੰਘ ਜੀ ਕੁਝ ਲਿਖ ਗਏ ਹਨ, ਕਦੀ ਕੋਈ ਯਾਦ ਕਰਦਾ ਜੇ ਕੁਝ ਬਣਨਾ, ਜੇ ਉਸੇ ਤਰ੍ਹਾਂ ਲਗਾਤਾਰ ਮਿਹਨਤ ਕਰੋ ਤੇ ਅਣਜਾਣ ਹੋਣ ਦੇ ਭੈ ਤੋਂ ਨਾ ਡਰੋ, ਜਿਸ ਕਰਕੇ ਸਭ ਅਸੀਂ ਆਮ ਕਵੀਆਂ ਦੇ ਰੂਪ ਵਿੱਚ ਵਧੇ, ਇਹ ਸਮਾਂ ਵੀ ਅੱਗੇ ਆਵੇਗਾ। ਮਾਤਾ ਭੁਪਿੰਦਰ ਕੌਰ ਜੀ ਸਮੇਤ ਦਰਾਣੀ ਸਤਵੰਤ ਕੌਰ ਤੇ ਕਰਤਾਰ ਕੌਰ ਜੀ ਦੇ ਇਸ ਹੋਲੇ ਤੇ ਗਏ ਸੀ, ਜਿਵੇਂ ਹੁਣ ਮਾਤਾ ਚੰਦ ਕੌਰ ਜੀ ਤੇ ਉਹਨਾਂ ਦੀ ਨੂੰਹ ਸੋਹਣੀ ਬੁੱਕਲ ਮਾਰ ਚੌਂਕੜਾ ਲਾ ਬੈਠਦੇ ਹਨ। ਇਸ ਤਰ੍ਹਾਂ ਇੱਕ ਰਸ ਚੋਖਾ ਚਿਰ ਬੈਠੇ ਰਹਿੰਦੇ ਸੀ, ਭਾਵੇਂ ਥੋੜੀ ਖੰਘ ਹੁੰਦੀ ਸੀ ਤੇ ਬਾਗ ਵਿਚ ਡੇਰਾ ਕੀਤਾ ਹੋਇਆ ਸੀ। ਭੈਣੀ ਸਾਹਿਬ ਪਰ ਦਿਸਦੇ ਅਜੇ ਰਾਜੀ ਸੀ। ਇਸ ਬਿਜਲੀਵਾਲ ਦੇ ਹੋਲੇ ਤੇ ਸਤਿਗੁਰੂ ਜੀ ਆਮ ਸ਼ਿਕਾਇਤਾਂ ਆਉਂਦੀਆਂ ਜਾਣ, ਮੰਗਣਾ ਮੁੰਡੇ ਕੁੜੀ ਦਾ ਬੰਦ ਕੀਤਾ ਤੇ ਕਿਹਾ, ਸਤਿਗੁਰੂ ਰਾਮ ਸਿੰਘ ਜੀ ਜਿਵੇਂ ਮੁਟਿਆਰ ਹੋਈਆਂ ਬੀਬੀਆਂ ਦੇ ਆਨੰਦ ਉਸੇ ਵੇਲੇ ਲੜਕੇ ਭਾਲ ਕੀਤੇ ਸੀ, ਉਵੇਂ ਹੀ ਹੁਣ ਮਰਜ਼ਾਦਾ ਹੋਵੇ। ਪਹਿਲੋਂ ਮੰਗਣੀ ਕਰ ਕੁਝ ਲੈ, ਥਾਂ ਵੇਖ ਵਰਤ ਪਰਤ ਜਾਣ ਦਾ ਮੌਕਾ ਹੀ ਨਾ ਬਣੇ, ਤੇ ਜੋ ਮੰਗਣੀ ਕਰੇਗਾ ਅਰਜ ਸੁਣਨੀ ਤੇ ਉਸਦੀ ਕਿਤੇ ਰਹੀ ਸਗੋਂ ਡੰਨ ਵੀ ਲਾਵਾਂਗੇ। ਹੋਰ ਸੰਗਤ ਦੀਆਂ ਅਰਜ਼ਾਂ ਸੁਣ ਸੁਣਾਇਆ ਗਿਆ ਕਿ ਅਗਲੇ ਸਾਲ 1981 ਦਾ ਹੋਲਾ ਅੰਮ੍ਰਿਤਸਰ ਹੋਵੇਗਾ, ਮੁਖੀ ਇਸ ਦੀ ਅਰਜ਼ ਕਰਨਗੇ। ਆਸਾ ਸਿੰਘ ਜੀ ਬੁਆਲਰ ਇੰਸਪੈਕਟਰ, ਸੰਤ ਜਿਉਣ ਸਿੰਘ ਜੀ ਤੇ ਭਗਵਾਨ ਸਿੰਘ ਜੀ ਸੀ। ਲਾਹੌਰ ਅੰਮ੍ਰਿਤਸਰ ਅਤੇ ਭਾਲੋ ਵਾਲੀ ਰਹਿੰਦੇ ਇਹ ਸਿੱਖ ਸੱਜਣ ਸਨ। ਸ੍ਰੀ ਰਾਗ ਮਹੱਲਾ ਪਹਿਲਾ। ਤੇਰੀਆ ਸਦਾ ਸਦਾ ਚੰਗਿਆਈਆ, ਮੈਂ ਰਾਤ ਦੀਹੈ ਵਡਿਆਈਆ, ਅਣ ਮੰਗਿਆ ਦਾਨ ਦੇਵਣਾ, ਕਹੂ ਨਾਨਕ ਸੱਚ ਸਮਾਲ ਜੀਓ। ਮਲਾਰ ਮਹੱਲਾ ਤੀਜਾ। ਚੰਦਨ ਗੰਧ ਸੁਗੰਧ ਹੈ, ਬਹੁ ਬਾਸਨਾ ਬਹਕਾਰ, ਹਰ ਜਨ ਕਰਨੀ ਉੱਤਮ ਹੈ, ਹਰ ਕੀਰਤ ਜਗ ਵਿਸਥਾਰ। ਮਲਾਰ ਮਹੱਲਾ ਪੰਜਵਾ। ਆਚਰਜ ਸੁਆਮੀ ਅੰਤਰ ਜਾਮੀ, ਮਿਲੇ ਗੁਣ ਨਿਧ ਪਿਆਰਿਆ, ਮਹਾ ਮੰਗਲ ਸੂਖ ਉਪਜੇ, ਗੋਬਿੰਦ ਗੁਣ ਨਿਤ ਸਾਰਿਆ। ਗੁਰਬਾਣੀ ਦੀਆਂ ਇਹ ਤੁਕਾਂ ਅਗਲੇ ਸਾਲ 1981 ਦੇ ਆਰੰਭ ਲਈ ਮਹਾ ਮੰਗਲ ਵਜੋਂ ਗੋਬਿੰਦ ਗੁਣ ਨਿਤ ਜਸ ਕਰਨ ਹਿੱਤ ਸੁੱਖਾਂ ਦੇ ਦੇਣ ਵਾਲਾ ਜਾਣ ਕੀਤਾ ਹੈ ਤੇ ਸਤਿਗੁਰੂ ਜੀ ਪਾਸ ਅਰਜ ਕੀਤੀ ਹੈ, ਆਪ ਤੇ ਅਣ ਮੰਗਿਆ ਦਾਨ ਦੇਣ ਵਾਲੇ ਹੋ, ਮੈਂ ਸੱਚ ਸੰਭਾਲ ਕੇ ਆਪ ਦੇ ਜਸ ਕਰਨ ਦਾ ਜੋ ਨੇਮ ਬਣਾਇਆ ਹੈ ਉਹ ਮੇਰੇ ਕੋਲੋਂ ਆਪ ਨੇ ਨਿਭਾਉਣਾ। ਇਸ ਸਾਲ ਚ ਮਾਤਾ ਭੁਪਿੰਦਰ ਕੌਰ ਜੀ ਦੀ ਬਿਮਾਰੀ ਚੜਾਈ ਦਾ ਹਾਲ ਆਵੇਗਾ। ਸਤਿਗੁਰੂ ਜੀ ਦੀ ਉਦਾਸੀ ਤੇ ਮਾਤਾ ਜੀ ਦੀ ਦਰਸ ਪਿਆਸੀ ਰੂਹ ਦੀ ਪ੍ਰੀਤ ਦਾ ਕਮਾਲ ਆਵੇਗਾ। ਮੇਰੀ ਤੁਛ ਬੁੱਧ ਹੋਣ ਕਰ ਅੱਗਾ ਪਿੱਛਾ ਸਮੇਂ ਦਾ ਤੇ ਪਰ ਮਿਥਿਆ ਨਹੀਂ ਹੋਵੇਗਾ। ਜਸ ਗੁਰ ਗੋਪਾਲ ਰਸਾਲ, ਜੋ ਮੈਂ ਭਾਲ ਲਿਖਾਂਗਾ ਭਰਿਆ ਰਸ ਵਿਥਿਆ ਹੋਵੇਗਾ। ਮੈਂ ਕੁਝ ਸਮੇਂ ਸੁਣੇ ਕੁਝ ਪੁੱਛੇ, ਕੁਝ ਅੱਖੀਂ ਵੇਖੇ ਲਿਖਦਾ ਹਾਂ, ਪਰ ਜਸ ਗੁਰੂ ਦਾ ਤੇ ਰਸ ਆਪਣਾ ਪਾ ਨਹੀਂ ਭੁਲੇਖੇ ਲਿਖਦਾ ਹਾਂ। ਮੈਂ ਵਹਿਮੀ ਹਾਂ, ਵਹਿਮੀ ਕਹਿੰਦੇ ਨੇ ਸ਼ੁਦਾਈ ਤੇ ਧਿਆਨੀ ਨੂੰ, ਤੁਸੀਂ ਰਹਿਮੀ ਹੋ, ਰਹਿਮੀ ਕਹਿੰਦੇ ਨੇ ਸਦਾ ਹੀ ਮਿਹਰਬਾਨੀ ਨੂੰ। ਤਰਨ ਸਿੰਘ ਨਾਮ ਹੈ ਮੇਰਾ, ਤਰਨ ਕਹਿੰਦੇ ਜਵਾਨੀ ਨੂੰ, ਹਿੰਮਤ ਬਲਵਾਨ ਲਾ ਕਰਨਾ ਸਦਾ ਸੇਵ ਇਸ ਮਹਾਨੀ ਨੂੰ। ਉਮਰ ਹੈ 60 ਤੋਂ ਵੱਧ, ਪਰ ਹਰ ਪਲ ਉਤਸ਼ਾਹ ਮੈਂ ਰੱਖਣਾ ਵਾ, ਰਾਸ ਹਰ ਸਵਾਸ ਦੀ ਬੇਕੀਮਤੀ ਤੇ ਹੁਲਾਸ ਚੱਖਣਾ ਵਾ। ਸਤਿਗੁਰੂ ਜੀ ਵੈਸਾਖੀ ਤੇ ਅੰਮ੍ਰਿਤਸਰ ਦਰਸ਼ਨ ਦਿੱਤੇ ਤੇ ਨਿਮਾਣੀ ਦਾ ਮੇਲਾ ਭੈਣੀ ਸਾਹਿਬ ਕੀਤਾ, ਪਰ ਕੁਝ ਕਾਰਨਾਂ ਕਰ ਚਿੱਤੋਂ ਕੁਝ ਉਦਾਸ ਜਿਹਾ ਹੀ ਰਹਿੰਦੇ ਸਨ। ਕਈ ਸਾਧ ਤੇ ਸਾਥੀ ਸਤਿਗੁਰੂ ਜੀ ਦੇ ਘਰ ਵਿੱਚ ਕੁਝ ਫਰਕ ਵਰਤਦਾ ਸੀ ਤੇ ਦੱਸਦੇ ਹਨ ਗੁਰੂ ਤੇਗ ਬਹਾਦਰ ਜੀ ਤਰ੍ਹਾਂ ਲਾਂਭ ਦੁਬਿਤਾ ਤੋਂ ਕਿਤਿਓਂ ਨੇ। ਕਈ ਇਹ ਆਖਦੇ ਹਨ, ਮਾਤਾ ਭੁਪਿੰਦਰ ਕੌਰ ਜੀ ਦੀ ਸਿਹਤ ਢਿੱਲੀ ਹੁੰਦੀ ਜਾਂਦੀ ਦੇਖ ਸੰਸਾਰਕ ਹਿੱਤ ਦੁੱਖਾਂ ਦੀ ਖਾਣ ਜਾਣ ਉਪਰਾਮ ਹੋਏ ਸੀ। ਕਈ ਸਤਿਗੁਰੂ ਜੀ ਦੇ ਸੁਨੇਹੀ ਦੱਸਦੇ ਹਨ, ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੀ ਲੋੜ ਵਿੱਚ ਲੱਗੇ, ਉਹਨਾਂ ਦੀ ਭਾਲ ਵਿੱਚ ਪ੍ਰੇਮ ਵਸਾਲ ਹੋਣ ਕਰ ਉਦਾਸ ਹੋਏ ਸੀ। ਭੈਣੀ ਸਾਹਿਬੋਂ ਕੋਈ ਪੈਲੀਆਂ ਲੈਂਦੇ ਰਾਈਆਂ, ਜਿੱਥੇ ਬਾਬੇ ਜੱਸੇ ਦਾ ਮੁੱਢਲਾ ਘਰ ਸੀ ਉੱਥੇ ਉਦਾਸੀਆਂ ਦੇ ਡੇਰੇ ਨਾ ਜ਼ਮੀਨ 1000 ਵਿਘੇ ਤੋਂ ਵੀ ਬਹੁਤੀ ਸੀ। ਧਰਮਦਾਸ ਡੇਰੇਦਾਰ ਦੇ ਕਈ ਚੇਲੇ ਉਸ ਡੇਰੇ ਤੇ ਜ਼ਮੀਨ ਦੀ ਸੰਭਾਲ ਸੇਵਾ ਕਰਦੇ। ਉਹ ਧਰਮਦਾਸ ਮਾਤਾ ਜਿਉਣ ਕੌਰ ਜੀ ਦਾ ਵੀ ਸ਼ਰਧਾਲੂ ਤੇ ਜਾਣੂ ਸੀ। ਇੱਕ ਰਾਮਪੁਰ ਦਾ ਜੋ ਭੈਣੀ ਸਾਹਿਬ ਦੇ ਨੇੜੇ ਹੈ, ਵੀਰਮਦਾਸ ਵੀ ਧਰਮਦਾਸ ਦਾ ਚੇਲਾ ਸੀ, ਜੋ ਫੇਰ ਸਿੱਖ ਸੱਜ ਵਰਿਆਮ ਸਿੰਘ ਬਣ ਗਿਆ। ਉਸ ਤੇ ਵੀ ਧਰਮਦਾਸ ਤੇ ਹੋਰ ਚੇਲਿਆਂ ਮੋਤੀਦਾਸ, ਅਰਜਨ ਦਾਸ ਤੇ ਗੋਪਾਲ ਦਾਸ ਤੋਂ ਰਿੱਧਿਓਂ ਰਾਜੀ ਸੀ, ਕਿਉਂਕਿ ਦੂਜੇ ਸ਼ਰਾਬੀ ਕਬਾਬੀ ਤੇ ਵੈਲੀ ਹੋ ਗਏ ਹੋਏ ਸੀ। ਧਰਮਦਾਸ ਮਾਤਾ ਜੀ ਨੂੰ ਕਹਿੰਦਾ, ਵਰਿਆਮ ਸਿੰਘ ਨੂੰ ਹੀ ਵੀਰਮਦਾਸ ਬਣਾ, ਡੇਰੇ ਦੇ ਤੁਸੀਂ ਕਾਬਜ ਹੋਵੋ। ਮਾਤਾ ਜੀ ਮਹਾਰਾਜ ਨਿਹਾਲ ਸਿੰਘ ਜੀ ਨਾਲ ਸਲਾਹ ਕੀਤੀ ਤੇ ਕੁਝ ਮੁਖਤਾਰਾਂ ਵੀ ਇਹੋ ਸਲਾਹ ਦਿੱਤੀ ਸਿੱਖ ਮਾਤਾ ਜੀ ਰਾਈਆਂ ਦੇ ਡੇਰੇ ਫੇਰਾ ਮਾਰਨ ਤੇ ਖੇਤ ਸੰਭਾਲਣ ਤੇ ਲਾਏ। ਦੂਜੇ ਚੇਲਿਆਂ ਸੁੱਖੂ ਤੇ ਘੁਮੰਡੇ ਕੇ ਨਾਲ ਗੰਢ ਮੁਕਦਮਾ ਆਰੰਭਿਆ। ਮਾਤਾ ਜੀ ਦਸੰਦੀ ਭੈਣੀ ਸਾਹਿਬ ਦਾ ਹੀ ਮੁਖਤਿਆਰ ਮੁਕਦਮੇ ਦਾ ਬਣਾਇਆ। ਉਹ ਮਨ ਮਰਜ਼ੀ ਦੀ ਰਕਮ ਮੰਗ ਜੰਗ ਢੰਗ ਨਾਲ ਨਿੱਜੀ ਸ਼ਰੀਕੇ ਦੀ ਲੜਦਾ ਸੀ। ਸਤਿਗੁਰੂ ਜੀ ਇਸ ਲੱਭ ਤੇ ਦੁਬਿਧਾ ਵਿੱਚ ਪੈਣ ਤੋਂ ਰੋਕ ਰਹੇ ਸੀ, ਪਰ ਆਪ ਰਹਿੰਦੇ ਆਮ ਭੀੜ ਵਿੱਚ ਤੇ ਸਾਧ ਸੰਗਤ ਦੇ ਵਾਸ ਵਿੱਚ ਬਹੁਤਾ ਸੀ। ਕਦੀ ਖਾਸ ਲੋੜ ਮੇਲੇ ਨੂੰ ਕੁਝ ਦਿਨ ਭੈਣੀ ਸਾਹਿਬ ਟਿਕਦੇ ਸੀ। ਇਹ ਰਾਈਆਂ ਦਾ ਮੁਕਦਮਾ ਤੇ ਪਸ਼ੂ ਚਾਰਨ ਉਸ ਜ਼ਮੀਨ ਵਿੱਚ ਤੋਂ ਤੇ ਰੋਕਣ ਤੋਂ ਦੋ ਤਿੰਨ ਵਾਰ ਨਾਮਧਾਰੀ ਸਿੱਖਾਂ ਤੇ ਦੂਜੇ ਚੇਲਿਆਂ ਦੇ ਮੇਲਿਆਂ ਵਿੱਚ ਬੋਲ ਬਕਾਰਾ ਤੇ ਡਾਂਗ ਸੋਟਾ ਵੀ ਧਾੜੇ ਪੇੜੇ ਵਾਂਗੂ ਹੁੰਦਾ ਸੀ ਜੋ ਸਤਿਗੁਰੂ ਜੀ ਸੁਣਦੇ ਸੀ। ਮੋਤੀ ਦਾਸ ਸ਼ਰਾਬ ਪੀ ਸੁੱਖੂ ਤੇ ਘੁਮੰਡੇ ਕੀ ਸ਼ਹਿ ਨਾਲ ਭੈਣੀ ਸਾਹਿਬ ਵੀ ਆ ਕਦੀ ਮੰਦਾ ਬੋਲ ਜਾਂਦਾ, ਕਦੀ ਸਿੱਖ ਉਹਨਾਂ ਨੂੰ ਜੁੜ ਕੇ ਜੂਹੋਂ ਪਜਾ ਰਾਈਆਂ ਵਿੱਚ ਵਾੜਦੇ ਸੀ। ਇਸ ਮੁਕੱਦਮੇ ਤੋਂ ਪਹਿਲਾਂ ਭੈਣੀ ਸਾਹਿਬ ਦੇ ਦੇਵਾ ਸਿੰਘ ਜ਼ਿਮੀਂਦਾਰ ਨੇ ਬਹੁੜਾਂ ਤਲੇ ਥਪਕਣਾ ਲੱਗੀਆਂ ਵਾਲੇ ਥਾਂ ਨੂੰ ਵੱਲਣਾ ਚਾਹਿਆ। ਸਤਿਗੁਰੂ ਜੀ ਸਿੱਖਾਂ ਨੂੰ ਕਹਿ ਰੋਕਿਆ ਤੇ ਉਸ ਨੂੰ ਕਹਾਇਆ ਕਿ ਇਹ ਥਾਂ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਬਾਬੇ ਲਹਿਣਾ ਸਿੰਘ ਦਾ ਡੇਰੇ ਦੀ ਅਰੂੜੀ ਜੋਗ ਦਿੱਤਾ ਹੋਇਆ ਏ। ਭਾਵੇਂ ਥਪਕਣਾ ਗੁਹੀਰੇ ਤੁਸੀਂ ਵੀ ਲਾਉਂਦੇ ਰਹੇ ਹੋ ਤੇ ਅਸੀਂ ਪੁਲਿਸ ਬੂਹੇ ਬੈਠੀ ਕਰ ਦੱਬੇ ਰਹੇ ਹਾਂ, ਪਰ ਜਗ੍ਹਾ ਗੁਰੂ ਹਰੀ ਸਿੰਘ ਜੀ ਦੇ ਸਮੇਂ ਵੀ ਡੇਰੇ ਦੇ ਹੱਕ ਵਿੱਚ ਲਿਖੀ ਗਈ ਹੋਈ ਏ। ਦੇਵਾ ਸਿੰਘ ਮਨੋਂ ਮੁੜਿਆ ਵੀ ਨਾ ਤੇ ਥਾਂ ਵੱਲ ਵੀ ਨਾ ਸਕਿਆ, ਪਰ ਕਬੂਲ ਬੜੇ ਲੋਕਾਂ ਵਿੱਚ ਖੜੋ ਕੀਤਿਓ ਸੂ ਤੇ ਕਿਹੋ ਸੂ ਕਿ ਅਸਾਂ ਤੇ ਇਹਨਾਂ ਦੇ ਵੱਡੇ ਨੂੰ ਦੇਸੋਂ ਕੱਢ ਦਿੱਤਾ ਹੋਇਆ ਏ, ਇਹ ਕੀ ਚੀਜ਼ ਨੇ। ਮਾਤਾ ਜੀ ਸੁਣ ਕਿਹਾ ਸੀ ਤੁਸੀਂ ਥਾਂ ਤਾਂ ਕਿਹੜਾ ਨਾ ਕਰੋ। ਸਤਿਗੁਰੂ ਜੀ ਉੱਤਰ ਦਿੱਤਾ ਉਹ ਥਾਂ ਭਾਵੇਂ ਡੇਰੇ ਦਾ ਏ ਮੰਗ ਲੈਂਦਾ, ਪਰ ਵੱਡਿਆਂ ਦਾ ਨਾਮ ਲੈ ਜੋ ਉਸ ਆਮ ਲੋਕਾਂ ਵਿੱਚ ਸਤਿਗੁਰੂ ਜੀ ਬਾਬਤ ਬੇਅਦਬੀ ਦੇ ਬੋਲ ਬੋਲੇ ਹਨ, ਮੈਂ ਉਹ ਨਹੀਂ ਜਰ ਸਕਦਾ, ਆਪਣੇ ਬਾਬਤ ਸੁਣ ਜਰ ਸਕਦਾ ਹਾਂ। ਸਤਿਗੁਰੂ ਜੀ ਤੇ ਮਾਤਾ ਜੀ ਇਸ ਵਿਦੋਂ ਵੀ ਬੋਲ ਬੰਦੀ ਰਹੀ ਸੀ। ਮਾਤਾ ਜੀ ਲੋਕਾਂ ਦੀਆਂ ਸੁਣ ਕਹਿ ਵੀ ਕਿਤੇ ਦਿੰਦੇ, ਉਹ ਪ੍ਰਤਾਪ ਸਿੰਘ ਹੋਰੀ ਮੇਰੇ ਆਖੇ ਨਹੀਂ ਲੱਗਦੇ। ਇਸ ਥਾਂ ਦਾ ਮੁਕਦਮਾ ਜ਼ਿਲ੍ਹੇ ਵਿੱਚ ਉਸ ਦੇਵਾ ਸਿੰਘ ਵਧਾ ਖੜਿਆ, ਪਰ ਕਬਜ਼ਾ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦਾ ਕੂਕਿਆਂ ਦਾ ਤਦੋਂ ਦਾ ਨਿਕਲਿਆ ਤੇ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਅਰੂੜੀ ਡੇਰੇ ਦੀ ਜ਼ਿਮੀਂਦਾਰਾਂ ਦਾ ਹੱਕ ਵਿੱਚ ਕਿ ਡੇਰੇ ਦੀ ਏ। ਇਸ ਝੇੜੇ ਦਾ ਕਾਗਜ਼ ਫੁੱਲਿਆ ਤਾਂ ਬਾਬੇ ਲਹਿਣਾ ਸਿੰਘ ਜੀ ਦੇ ਪੁੱਤਰ ਬਿਸ਼ਨ ਸਿੰਘ ਦੇ ਤਾਂ ਬਿਆਨ ਤੇ ਅੰਗੂਠਾ ਵੀ ਮਿਸਲ ਨਾਲ ਨਿਕਲ ਪਿਆ ਸੀ ਕਿ ਸਾਡੇ ਪਿਤਾ ਸੰਤ ਲਹਿਣਾ ਸਿੰਘ ਜੀ ਨੇ ਡੇਰੇ ਨੂੰ ਇਹ ਜਗ੍ਹਾ ਦਿੱਤੀ ਹੋਈ ਏ, ਹੋਰ ਕਿਸੇ ਦਾ ਗੁਰੂ ਕੇ ਡੇਰੇ ਬਿਨਾਂ ਜਰਾ ਜਿੰਨਾ ਵੀ ਹੱਕ ਨਹੀਂ। ਦੇਵਾ ਸਿੰਘ ਨੂੰ ਜਵਾਬ ਹੋਇਆ, ਹਾਨਤ ਮਾਰਿਆ, ਕਈ ਦਿਨ ਅੰਦਰੋਂ ਹੀ ਨਾ ਨਿਕਲਿਆ। ਸਤਿਗੁਰੂ ਜੀ ਹਾਕਮਾਂ ਦੇ ਥਾਂ ਦੇਖਣ ਆਉਣ ਤੋਂ ਪਹਿਲਾਂ ਰਾਤੋ ਰਾਤ ਛੱਪਰ ਪਾ ਪਸ਼ੂ ਬੰਨ ਤੇ ਖੁਰਲੀਆਂ ਧਰ ਲਈਆਂ ਸੀ। ਦੇਵਾ ਸਿੰਘ ਦੇ ਗੱਲਾਂ ਕਰਨ ਤੋਂ ਹੀ ਨਾ ਕੋਈ ਹਾਕਮ ਮੌਕੇ ਤੇ ਆਇਆ ਤੇ ਆਪਣੇ ਹੀ ਹੱਕ ਵਿੱਚ ਥਾਂ ਹੋਇਆ। ਪਰ ਮਾਤਾ ਜੀ ਰਿੰਝ ਹੋ ਗਏ ਤੇ ਕਿਹਾ ਸੀ, ਮੈਂ ਸਤਿਗੁਰੂ ਰਾਮ ਸਿੰਘ ਜੀ ਦੇ ਆਇਆ ਇਹਨਾਂ ਦੇ ਇਸ ਜ਼ੋਰ ਨਾਲ ਕੰਮ ਕੀਤੇ ਦੀ ਅਰਜ਼ ਕਰਾਂਗੀ ਤੇ ਕਹਾਂਗੀ, ਇਹ ਮੇਰੇ ਆਖੇ ਨਹੀਂ ਰੁਕੇ। ਸਤਿਗੁਰੂ ਜੀ ਉੱਤਰ ਦਿੱਤਾ, ਜਿਵੇਂ ਗੁਰੂ ਅਮਰਦਾਸ ਜੀ ਨੇ ਜੋਗੀ ਦੀ ਦੁਰਦਸ਼ਾ ਜੱਟਾਂ ਤੋਂ ਕਰਾਈ ਸੀ, ਗੁਰੂ ਅੰਗਦ ਦੇਵ ਜੀ ਦੇ ਹਿੱਤੋਂ ਤੇ ਗੁਰੂ ਜੀ ਪਾਸੋਂ ਖਿਮਾ ਹੱਥ ਜੋੜ ਮੰਗ ਲਈ ਸੀ, ਬਾਅਦ ਵਿੱਚ ਮੈਂ ਵੀ ਤਿਵੇਂ ਹੱਥ ਜੋੜ ਇਸ ਕਸੂਰ ਦੀ ਖਿਮਾ ਆਇਆਂ ਤੋਂ ਮੰਗ ਲੱਗਾ। ਪਰ ਸਤਿਗੁਰੂ ਜੀ ਦੀ ਬਾਬਤ ਬੇਅਦਬ ਬੋਲਣ ਦਾ ਫਲ ਜ਼ਰੂਰ ਦੇਵਾ ਸਿੰਘ ਨੂੰ ਦੇਵਾਂਗਾ, ਸੋ ਸ਼ਰਮਿੰਦਾ ਹੋ ਖਰਚ ਕਰ ਅੰਦਰ ਪੈ, ਦੇਵਾ ਸਿੰਘ ਫਲ ਭੁਗਤਿਆ ਹੈ। ਅਰਥਾਤ ਦੇਵਾ ਸਿੰਘ ਦੇ ਦਾਅਵੇ ਰਾਈਆਂ ਦੇ ਮੁਕੱਦਮੇ ਚ ਮਾਤਾ ਜੀ ਤੇ ਸਤਿਗੁਰੂ ਜੀ ਦਾ ਮਤ ਭੇਦ ਸੀ। ਸਤਿਗੁਰੂ ਜੀ ਵੀ ਕਿਹਾ, ਮੈਂ ਵੀ ਆਪ ਤੇ ਅਰਜ਼ ਕਰਾਂਗਾ ਕਿ ਗੁਰੂ ਹਰੀ ਸਿੰਘ ਜੀ ਤੇ ਬਿੱਲਿਆਂ ਦੇ ਆਪੇ ਦਿੱਤੇ ਮੁਰੱਬੇ ਨਾ ਲਏ ਤੇ ਰਾਮ ਦੀ ਲੋਹ ਰਾਮ ਆਸਰੀ ਰੱਖੀ ਸੀ। ਮਾਤਾ ਜੀ ਕਿਉਂ ਦੁਬਿਤਾ ਚ ਜ਼ਮੀਨ ਦੇ ਲਾਲਚ ਨੂੰ ਪਏ ਹਨ ਮੇਰੇ ਰੋਕਦਿਆਂ। ਮਾਤਾ ਭੁਪਿੰਦਰ ਕੌਰ ਜੀ ਨਹਿਰ ਤੇ ਬੀੜ ਵਿੱਚ ਤੇ ਰਾਮਸਰ ਬਹੁਤਾ ਰਹਿੰਦੇ ਤੇ ਸਤਿਗੁਰੂ ਜੀ ਦੇ ਸੁਭਾਅ ਅਨੁਸਾਰ ਵਰਤਦੇ, ਤੇ ਸਮੇਤ ਸਹੇਲੀਆਂ ਸੇਵਕਾਂ ਮੇਲਣਾ ਦੇ ਸੇਵਾ ਤੇ ਸੋਹਜ ਨੂੰ ਵੀ ਨਾ ਸਮੇਂ ਦੀ ਰੌਂਦਾ ਰੱਖਣਾ ਚਾਹੁੰਦੇ ਤੇ ਮਾਤਾ ਜੀ ਨੂੰ ਜਾਪਦੇ ਇਹ ਆਪਣੀ ਚਲਾਉਂਦੇ ਹਨ। ਉਹਨਾਂ ਦੀ ਦੇਹ ਢਿੱਲੀ ਹੋਣ ਕਰ ਮਾਤਾ ਜੀ ਦੇ ਅੰਦਰ ਕੁਝ ਗਿਲਾਨ ਵੀ ਵਰਤੀ ਕਿ ਇਹ ਜਾਣ ਕੇ ਉੱਦਮ ਘੱਟ ਕਰਦੇ ਹਨ। ਅਸਲ ਗੱਲ ਇਹ ਸੀ ਜਿਸ ਤੇ ਸ਼ਰਧਾ ਹੋਵੇ ਮੀਤ ਕਰੈ ਸੋਈ ਹਮਾਨਾ ਮੀਤ ਕੇ ਕਰਦਬ ਕੁਸਲ ਸਮਾਨਾ। ਗੁਰਵਾਕ ਅਨੁਸਾਰ ਉਸ ਮਿੱਤਰ ਦੇ ਕਰਤੱਵ ਖੁਸ਼ੀ ਸਮਾਨ ਜਾਪਦੇ ਹਨ ਤੇ ਜਿਸ ਤੇ ਗਿਲਾਨ ਹੋਵੇ ਉਸ ਦੇ ਕਰਤੱਵ ਉਠਤ ਬੈਠਤ ਕੁਟਲਤਾ ਚਾਲੈ ਹੀ ਲੱਗਦੇ ਨੇ। ਭੁਪਿੰਦਰ ਕੌਰ ਜੀ ਸਤਿਗੁਰੂ ਜੀ ਤੇ ਮਾਤਾ ਜੀ ਦੇ ਮਤਭੇਦੀ ਗਿਲਾਨ ਤੋਂ ਵੀ ਬਚ ਕੇ ਰਹਿੰਦੇ ਸੀ। ਜੋ ਉਜਰ ਮਾਤਾ ਜੀ ਵੱਲੋਂ ਢਿੱਲਿਆ ਹੋਣ ਕਰ ਪੈਂਦਾ ਸੋ ਵੀ ਨਾ ਸਹਿੰਦੇ ਸੀ। ਸਤਿਗੁਰੂ ਜੀ ਮਾਤਾ ਜਿਉਣ ਕੌਰ ਜੀ ਦੇ ਇਸ ਵਰਤਾਵ ਤੇ ਵੀ ਮਨੋ ਰਾਜੀ ਨਾ ਸੀ ਕਿ ਇੱਕ ਸੁਚੱਜੇ ਸਰੀਰ ਤੇ ਬਿਮਾਰ ਸਰੀਰ ਨੂੰ ਨਰਮ ਜਾਣਨਾ ਨਰਮ ਸੁਭਾਅ ਏ, ਦੂਜਾ ਗ੍ਰਹਿਸਥ ਦੇ ਸਾਥੀ ਦਾ ਢਿੱਲੇ ਹੋਣਾ ਤੇ ਵਿਛੋੜਿਆ ਦੇਣਾ ਸੁਝਦਾ ਚਿੱਤ ਚਾ ਉਦਾਸ ਕਰਦਾ ਤੇ ਮਾਤਾ ਜੀ ਨੂੰ ਵੀ ਕੁਝ ਕਹਿਣ ਤੇ ਚਿੱਤ ਨਾ ਕਰਦਾ ਸੀ। ਭੁਪਿੰਦਰ ਕੌਰ ਜੀ ਗਰਮੀਆਂ ਚ ਨਿਰਵਾਣ ਸਾਧੂ ਅੰਮ੍ਰਿਤਸਰ ਦੇ ਨੂੰ ਭੈਣੀ ਸਾਹਿਬ ਰੱਖ ਤੇ ਫਿਰ ਠੰਡੇ ਥਾਈ ਸੋਹਲਨ ਤੇ ਸਲੋਹਗੜ ਆਦਿ ਵੀ ਰਹਿ ਆਏ, ਪਰ ਦੇਹ ਬਚਦੀ ਨਾ ਜਾਪਦੀ ਸੀ। ਭਾਵੇਂ ਸੇਵਾ ਤੇ ਦਵਾਈ ਦੀ ਸਮਰੱਥਾ ਦੀ ਕਮੀ ਨਾ ਸੀ। ਮਾਤਾ ਜੀ ਬਰਸਾਤ ਉਤਰੀ, ਫਿਰ ਭੈਣੀ ਸਾਹਿਬ ਰਾਮਸਰ ਬਾਗ ਵਿੱਚ ਡੇਰਾ ਲਾਇਆ ਤੇ ਅੰਬੋ ਜੀ ਦਿਨ ਰਾਤ ਤੇ ਹੋਰ ਸੇਵਕ ਆਦਿ ਕੋਲ ਰਹਿੰਦੇ ਸੀ। 1981 ਬਿਕਰਮੀ ਰਾਈਆਂ ਦੇ ਮੁਕੱਦਮੇ ਦੀ ਦੁਬਿਤਾ ਤੋਂ ਵਾਧਾ ਕਲੇਸ਼ ਤੇਜ ਹੋ ਗਿਆ ਸੀ। ਭੈਣੀ ਸਾਹਿਬ ਰਹਿੰਦੇ ਸਿੱਖਾਂ ਘੋੜਿਆਂ ਵਾਲਿਆਂ ਚ ਭਗਤ ਸਿੰਘ ਕਾਲੇ ਖਤਾਈ ਤੇ ਵਜ਼ੀਰ ਸਿੰਘ ਡੂਮੜੇ, ਬੁੱਧ ਸਿੰਘ ਲਾਲੇਪੁਰ, ਆਤਮਾ ਸਿੰਘ ਸਹੰਸਰੇ ਦੇ ਤੇ ਜੰਗ ਸਿੰਘ ਬਿਲਗੇ ਦੇ ਨੇ ਘੁਮੁੰਡੇ ਦੀ ਨੂੰਹ ਨੂੰ ਧਾਰਾ ਸਿੰਘ ਮਾਂਗੇ ਦੋ ਤੋਂ ਕੰਨੀ ਕੱਪੜੇ ਦੀ ਨੂੰ ਹੱਥ ਲਵਾਇਆ। ਬੀਬੀ ਗੁੱਸੇ ਹੋਈ ਤੇ ਉਹ ਧਾਰਾ ਸਿੰਘ ਹੱਸ ਕੇ ਪਿੱਛੇ ਹਟ ਗਿਆ। ਇਹ ਕਹਿ ਇੰਨਾ ਕੁਝ ਹੀ ਨਾ ਕਰਨਾ ਸੀ। ਘੁਮੰਡੇ ਕਰ ਗਈ ਨੂੰਹ ਤੋਂ ਮਾਜਰਾ ਸੁਣਿਆ ਕਿ ਮੰਡਲੀ ਚੋਂ ਉੱਠ ਕੇ ਮੈਨੂੰ ਹੱਥ ਲਾ ਕੇ ਧਾਰਾ ਸਿੰਘ ਮੁੜ ਮੰਡਲੀ ਚ ਜਾ ਬੈਠਾ ਹੈ ਤੇ ਤੁਸੀਂ ਹੁਣ ਲੜ ਕੇ ਸਾਵੇਂ ਨਹੀਂ ਉਤਰ ਸਕਦੇ। ਘੁਮੁੰਡਾ ਸਾਹਨੇ ਵੱਲ ਗਿਆ ਤੇ ਥਾਣੇਦਾਰ ਨੂੰ ਦੱਸਿਓ ਸੂ, ਜੇ ਮਹਾਰਾਜ ਪ੍ਰਤਾਪ ਸਿੰਘ ਜੀ ਡੇਰੇ ਚ ਹੁੰਦੇ ਤਾਂ ਇਹ ਹਰਕਤ ਕਦੇ ਨਾ ਹੋਣ ਦਿੰਦੇ। ਸਾਨੂੰ ਉਹਨਾਂ ਤੇ ਪ੍ਰਤੀਤ ਹੈ, ਉਹ ਰਾਈਆਂ ਦੇ ਮੁਕੱਦਮੇ ਚ ਵੀ ਦਖਲ ਨਹੀਂ ਦਿੰਦੇ ਤੇ ਐਸੇ ਮੰਦੇ ਕਰਮਾਂ ਦੇ ਵੀ ਸਾਥੀ ਨਹੀਂ ਬਣਦੇ। ਜੇ ਉਹਨਾਂ ਸੁਣ ਲਿਆ ਤਾਂ ਉਮੀਦ ਹੈ ਇਹ ਕਰਮ ਕਰਨ ਵਾਲੇ ਨੂੰ ਸਜ਼ਾ ਦੇ ਡੇਰਿਓ ਵੀ ਕੱਢ ਦੇਣਗੇ, ਪਰ ਉਹ ਬੀੜ ਚ ਜਾ ਸਿੱਖੀ ਚ ਜਾਂਦੇ ਰਹਿੰਦੇ ਹਨ ਤੇ ਇਸ ਦੁਵਿਧਾ ਨੂੰ ਚੰਗਾ ਨਹੀਂ ਮੰਨਦੇ। ਇਹਨਾਂ ਗਵਾਰਾ ਮੁਖਤਾਰਾਂ ਤੋਂ ਤੰਗ ਹਨ ਜਿਨ੍ਹਾਂ ਮਾਤਾ ਜੀ ਨੂੰ ਵਰਗਲਾ ਇੱਧਰ ਝਗੜੇ ਵਿੱਚ ਪਾਇਆ ਹੈ। ਇਹ ਸੁਣ ਥਾਣੇਦਾਰ ਕਿਹਾ, ਹੱਤਕ ਉਹਨਾਂ ਦੀ ਕੀਤੀ ਹੈ ਜਿਵੇਂ ਤੁਸਾਂ ਮੋਤੀ ਦਾਸ ਤੋਂ ਸ਼ਰਾਬ ਪਿਆ ਬੂਹੇ ਅੱਗੇ ਬੋਲ ਮੰਦੇ ਬੁਲਾਏ ਹਨ। ਮੁਕੱਦਮਾ ਨਾ ਕਰੋ ਤੇ ਪੱਤ ਨਾ ਪਰੇ ਵਿੱਚ ਰੋਲੋ। ਨਾਲੇ ਤੂੰ ਆਖਦਾ ਵੀ ਹੈ ਮਹਾਰਾਜ ਜੀ ਆ ਸਜ਼ਾ ਦੇ ਉਸ ਮੰਦੇ ਬੰਦੇ ਨੂੰ ਡੇਰੇ ਚੋਂ ਕੱਢ ਦੇਣਗੇ। ਜੇ ਉਹਨਾਂ ਇਹ ਕੁਝ ਨਾ ਕੀਤਾ ਤਾਂ ਵਿੱਥ ਪਾ ਕੁਝ ਚਿਰ ਹੋਰ ਝੂਠਾ ਕੇਸ ਘਰ ਵਾਰੀ ਲੈ ਲਵੀ। ਇਹ ਦੱਸ ਸੁਣ ਘੁਮੰਡਾ ਭੈਣੀ ਸਾਹਿਬ ਪਰਤ ਆਇਆ। ਸਤਿਗੁਰੂ ਜੀ ਦੌਰੇ ਤੋਂ ਆਏ ਤੇ ਸਭ ਤੋਂ ਪਹਿਲਾਂ ਮਾਤਾ ਜਿਉਣ ਕੌਰ ਜੀ ਦੱਸਿਆ ਕਿ ਧਾਰਾ ਸਿੰਘ ਭਾਰਾ ਮੰਦਾ ਕੀਤਾ ਹੈ। ਬੀਬੀ ਦੇ ਕੱਪੜੇ ਦੀ ਕੰਨੀ ਨੂੰ ਫੜ ਸਤਿਗੁਰੂ ਜੀ ਉੱਤਰ ਦਿੱਤਾ, ਇਹ ਆਪ ਦੇ ਰਾਈਆਂ ਦੀ ਜ਼ਮੀਨ ਦੀ ਦੁਬਿਧਾ ਵਿੱਢੀ ਦਾ ਫਲ ਏ। ਮੈਂ ਬੀੜ ਵਿੱਚ ਪਾਠ ਕਰਦਿਆਂ ਸੁਣਿਆ ਸੀ ਕਿ ਘੁਮੰਡੇ ਕਿਆਂ ਮੋਤੀ ਦਾਸ ਨੂੰ ਸ਼ਰਾਬ ਪਿਆ ਬੋਲ ਬਕਾਰਾ ਕਰਾਇਆ ਏ, ਪਰ ਇਹ ਵਿਚਾਰ ਜਰ ਗਿਆ ਸਾਂ ਕਿ ਕਸੂਰ ਸਾਡਾ ਹੀ ਏ ਤੇ ਤੁਸਾਂ ਵਾਧੂ ਦੁਬਿਧਾ ਗੱਲ ਪਾ ਲਈਏ ਤੇ ਮੇਰੇ ਤੇ ਸਤਿਗੁਰੂ ਜੀ ਦੇ ਦਰਸ਼ਨ ਮਿਤ ਅਰੰਭੇ ਖਿਮਾ ਜਗ ਤਪ ਵਿੱਚ ਕਲਯੁਗੀ ਕਾਰ ਇਹ ਖੱਪ ਪਾ ਮੇਰਾ ਨੇਮ ਭੰਗ ਕਰਨਾ ਚਾਹੁੰਦੇ ਹੈ। ਜਿਵੇਂ ਵਿਸ਼ਵਾਮਿੱਤਰ ਦਾ ਦੈਂਤ ਖਿਮਾ ਜਗ ਭੰਗ ਕਰਨ ਆਉਂਦੇ ਸੀ ਤੇ ਉਸ ਰਾਮ ਲਛਮਣ ਨੂੰ ਰੱਖਿਆ ਲਈ ਲੈ ਆਂਦਾ ਸੀ, ਤਿਵੇਂ ਮੈਂ ਗੁਰੂ ਹਰੀ ਸਿੰਘ ਜੀ ਦੀ ਖਿਮਾ ਧੀਰਜ ਤੇ ਰਾਮ ਦਾ ਆਸਰਾ ਰੱਖ ਉਸ ਨੇਮ ਸਿਰੇ ਚਾੜਿਆ ਹੈ ਤੇ ਮੈਂ ਸੁਣ ਲਿਆ ਸੀ। ਥੋੜੇ ਚਿਰ ਬਾਅਦ ਉਹ ਮੋਤੀ ਦਾਸ ਖੱਟਰੀ ਮੁੜਦੇ ਮੇਲੇ ਤੇ ਸ਼ਰਾਬ ਵੀ ਕੁੱਤੇ ਦੀ ਮੋਤੇ ਮਾਰਿਆ ਗਿਆ ਤੇ ਕੱਖ ਕੀਮਤ ਨਾ ਪਈ ਸੀ। मैं भी हुण अक पिया हां ते लांब करन वाला हां तू हाथों। सतगुरु जी जल भी ना छकिया ते उस धारा सिंह नूं तबेले च जा थम नाल बन बूहा मार खुंडे अपने नाल मार मार चित्तड़ उचेड़ दिते। बेहोश होइनू सोझी आवे ते फिर मारन ते कहन तुसा मुख तारा मूर्खा मेरी ते माता जी दी विथ वा दिती है। हुण तुसी हारोंगे बूहा ला सब इस दे साथियां नू सुना कहा विरोधी जान लै सकदा अमान आप देईदा। जे अमान रहे ता साहिब दी अमानत होई दी ते रखिया हुंदी है। तुसी धर्मो हुण हार गए हो छेड़ा छेड़दे हो ते धर्म नालों धड़ा प्यारा समझदे हो ठेठ होवोंगे। नगर दियां धियां भैणियां सांझां हुंदियां हन भावें किसी ऊच नीच की धी नूं होवे ओह सब दी पत हुंदी है। जो धर्म सत्तों नियतों हारदा ओह अपने ते जुलम करदा कह धारा सिंह नूं पंथ ते डेरे चों उसे वेले कढ दित्ता ते आप रामसर आए। चिंता ते तेजी दे सरूप चों इशनान कर जल छक सुख सहज दा रूप धारण किया। सतगुरु जी राम कौर अंबो जी नूं ते भुपिंदर कौर जी नूं मिले ते कहा मैं पता नहीं कदों परता तुसा भजन बाणी च चित रखना ते डोलन डुलान वाले दे बोलन बुलान तों बच के सहज संतोख विच वरतना। कदी चित करे ता काकियां नूं कोल सद प्यार ते दर्शन कर लांभे कर देना। मैं अपनी मर्जी नाल जाना है ते जिचर मन ना मुड़े नहीं इधर नूं मुड़ना। अगले पलक सतगुरु जी भैणी साहिब दे सब पशु गऊआं घोड़े आदि देखे साधुआं बिरदां नूं दर्शन दित्ते। एक दो मुख त्यारां ते दुसंदी नूं कहा तुसी मन मर्जी करदे हो माता जी नूं ते मैं कुछ नहीं कहना पर तुहानूं आखदा हां मैं अपने आप ते इस दुविधा चों लांभ कर सांभ के रख लवांगा ते तुसी शांदा लैके ही रहोंगे क्योंकि कुराहे पै गए हो समेत माता जी ते महाराज जी। सतगुरु जी पिछा रात इशनान कर अपना कसहरा परना लै पैदल ही भैणी साहिबों ही कल्ले निकले। भाई वजीर सिंह जी गड़वा लै पिछे पिछे टुरे सड़क ते लाटों तो चढ़े ते दिन चढ़े टांगे ते चढ़ लुधियाने धर्मशाले आए उतरे। तारा सिंह लांगरी मस्तान सिंह ते बहादुर सिंह जी भी आए दोपहर नूं। सतगुरु जी अंदर ही रहिंदे पास ही छोटी जिल्द ग्रंथ साहिब दी आंदी सी उस तों पाठ करी जाना जां चौंकड़ा ला भजन करना। अठी पहरी राते ही जंगल हो आउणा ते किसे नाल ना बोलना प्रसाद भी अठी पहरी थोड़ा ही छकना। चार पांच दिन लुधियाने गुपती रहे लुधियाण्यों टुरे ता तारा सिंह लांगरी नूं छोटा जाण किहो ने तू रह जा साडा पता नहीं किधर ते किन्ना चिर गुप्त ते रोले तों लांबे रहना है। चित करदा सतगुरु राम सिंह जी दी भाल करिए जे भाल ना हो सके आप अपना संभाल सतगुरु जी दे दर्शन निमित काल करिए। एह सुन तारा सिंह रो पिया ते कहा विछोड़ा सुन दुख दसो मैं किधर जावां होर सब सांझा ते तुहाडे हित लई छड़ दित्तियां ने ते तुसी भी मैनू अनजाण जान नखेड़दे हो। सिख ते सदा ही अनजाण हुंदा आप मैनू बाल जान बाप दी तरह उंगल फड़ा जिथे लई फिरोंगे लगा फिरांगा पर नखेड़ो ना मैं निखड़ के रह नहीं सकदा। सतगुरु जी सरहंद रेल ते पुजे सरहंदों घोड़ बग्गी ते रोपड़ पुजे तदों रेल ना सी इंद्रपुरे टुरदे पुजे जोजो पंजहरे तो असवार घाट जा लंगर कीता। नदी ते ही बिलासपुरों उरे रात कट्टी पल्ले ते आटा गुन्न बाटे ते प्रसादा पकांदे शहर रह किते किते फल भी लै लेंदे। इहनी दिनी बजोरे डाका वज्जा सी ते पंजाबियां ही मारिया सी पुलिस पंजाबियां नूं फड़दी ते तंग करदी सी। इह सुण सतगुरु जी जाणिया जद कुदरत नूं ना मंजूर होवे ता विघन पैदा अटक पैंदी है जे कुदरत नूं मंजूर होवे ता थोड़े उद्दम जां कुछ कष्टों अगे जाण लई राह खुलदा। ओह हटा पिछे नूं परते ते बचन कीता ਵਜੀਰ ਸਿੰਘ ਜੀ ਨਾਲ ਗੁਰੂ ਹਰੀ ਸਿੰਘ ਜੀ ਦੇ ਭੇਜੇ ਸਿੱਖ ਲੱਖਾ ਸਿੰਘ ਜੀ ਪਾਸ ਮੋਲਮੀਨ ਗਏ ਸੀ ਤੇ ਉਹਨਾਂ ਇੱਕ ਮਦਰਾਸੀ ਨਾਲ ਟੋਰਿਆ ਸੀ। ਸਤਿਗੁਰੂ ਜੀ ਦੀ ਜਿੱਧਰ ਦੱਸ ਪੈਂਦੀ ਸੀ, ਪਰ ਪਹਾੜਾਂ ਵਿੱਚ ਜਾ ਕੇ ਉਹ ਮਦਰਾਸੀ ਰਾਹ ਪੁੱਛਣ ਗਿਆ, ਚਿਰ ਲੱਗੇ ਤੇ ਸਿੱਖ ਭੈ ਖਾ ਉੱਥੋਂ ਪਰਤ ਪੰਜਾਬ ਨੂੰ ਆ ਗਏ ਤੇ ਲੱਖਾ ਸਿੰਘ ਜੀ ਗੁਰੂ ਹਰੀ ਸਿੰਘ ਜੀ ਵੱਲ ਉਲਾਂਭਾ ਘੱਲਿਆ ਸੀ। ਉਹ ਉੱਥੋਂ ਹਿੱਲੇ ਕਿਉਂ? ਜੇ ਮਰ ਵੀ ਜਾਂਦੇ ਤਾਂ ਕੀ ਹੁੰਦਾ? ਤਾਂ ਗੁਰੂ ਹਰੀ ਸਿੰਘ ਜੀ ਵੀ ਇਹੋ ਕਿਹਾ ਸੀ, ਜਦ ਕੁਦਰਤ ਨਾ ਚਾਹੇ ਤਾਂ ਸਬੱਬ ਨਹੀਂ ਬਣਦਾ। ਸਤਿਗੁਰੂ ਜੀ ਸਕੇਤ ਚਾਰ ਪੰਜ ਦਿਨ ਰਹੇ ਆਪਣੇ ਕਿਰਾਏ ਤੇ ਲਏ ਮਕਾਨ ਵਿੱਚ। ਸਕੇਤ ਮਕਾਨ 1914 ਈਸਵੀ ਚ ਲੜਾਈ ਲੱਗੀ ਵਲੈਤ ਤੇ ਜਰਮਨ ਦੀ ਸਮੇਂ, ਜੋ 1918 ਨੂੰ ਸੁਲਾਹ ਹੋ ਹਟੀ ਸੀ ਲਏ ਸੀ, ਤੇ ਕੁਝ ਖਾਸ ਵਸਤਾਂ ਤੇ ਪੁਸਤਕ ਵੀ ਭੇਜੀ ਸੀ ਭੈਣੀ ਸਾਹਿਬ ਤਦੋਂ ਹੀ, ਤੇ ਕੁਝ ਜ਼ਮੀਨ ਵੀ ਰਵਾਲਸਰ ਵੱਲ ਲਈ ਸੀ। ਮੰਡੀ ਵੱਲੋਂ ਪੁੱਲ ਬਿਆਸ ਦਾ ਲੰਘਣਾ ਪੈਂਦਾ ਸੀ। ਇਹ ਸੋਚ ਸਕੇਤ ਵੱਲੋਂ ਰਵਾਲਸਰ ਦਾ ਨੇੜਾ ਚੰਗਾ ਜਾਣਿਆ ਹੋਇਆ ਸੀ। ਇੱਕ ਅੱਧ ਸਿੱਖ ਤਦ ਤੋਂ ਇਸ ਕਿਰਾਏ ਵਾਲੇ ਮਕਾਨ ਵਿੱਚ ਰਹਿੰਦਾ ਸੀ। ਮੰਡੀ ਵਾਲੇ ਰਾਜੇ ਭੀਮ ਸੈਨ ਨਾਲ ਮੁਲਾਕਾਤ ਤਦੋਂ ਇਸ ਤਰ੍ਹਾਂ ਹੋਈ ਸੀ ਤੇ ਰਾਜੇ ਸਤਿਗੁਰੂ ਜੀ ਨੂੰ ਮਹਿਲੀ ਸਦ ਭੇਟਾ ਧਰੀ ਤੇ ਸਭ ਪਰਿਵਾਰ ਨੇ ਭਜਨ ਪੁੱਛਿਆ ਸੀ ਇਸ ਜੰਗ ਦੇ ਸਮੇਂ ਤੋਂ ਪਹਿਲੋਂ। ਸੰਤ ਪ੍ਰਕਾਸ਼ ਸਿੰਘ ਜੀ ਲਾਇਲਪੁਰ ਪੁਲਿਸ ਕਪਤਾਨ ਸੀ ਤੇ ਰਾਗ ਦੇ ਬੜੇ ਪ੍ਰੇਮੀ ਤੇ ਜਾਣਨ ਵਾਲੇ ਸੀ। ਇਸ ਰਾਗ ਸਭਾ ਕੀਤੀ ਤੇ ਓਮਕਾਰ ਨਾਥ ਪੰਡਿਤ ਪਟਵਰਧਨ ਬੰਬੇ ਦਾ ਤੇ ਬਾਸਕਰ ਰਾਓ ਗਵਾਲੀਅਰ ਆਦਿ ਰਾਗੀ ਸੱਦੇ ਤੇ ਸਤਿਗੁਰੂ ਜੀ ਨੂੰ ਵੀ ਸੱਦਿਆ ਸੀ। ਸੰਤ ਪ੍ਰਕਾਸ਼ ਸਿੰਘ ਜੀ ਤੇ ਸਤਿਗੁਰੂ ਜੀ ਦਾ ਬਹੁਤ ਪਿਆਰ ਸੀ। ਜਦ ਵੀ ਸਤਿਗੁਰੂ ਜੀ ਲਾਇਲਪੁਰ ਜਾਂਦੇ ਜਾਂ ਆਪ ਜਾ ਕੇ ਮਿਲਦੇ ਜਾਂ ਉਹ ਆ ਦਰਸ਼ਨ ਕਰਦੇ। ਸੰਤ ਪ੍ਰਕਾਸ਼ ਸਿੰਘ ਜੀ ਭੈਣ ਦਾ ਪਤੀ ਮਹਿੰਦਰ ਸਿੰਘ ਸਕੇਤ ਵਾਲੇ ਰਾਜੇ ਦਾ ਵਜ਼ੀਰ ਸੀ। ਇਸ ਮਹਿੰਦਰ ਸਿੰਘ ਨੇ ਰਾਜੇ ਦੀ ਤੇ ਸਤਿਗੁਰੂ ਜੀ ਦੀ ਮਿਲਤ ਬਣਾਈ ਸੀ, ਜਿਵੇਂ ਸਭ ਗੁਰੂਆਂ ਦੀ ਮਾਨਤਾ ਰਾਜੇ ਕਰਦੇ ਰਹੇ ਹਨ ਇਸ ਭੀਮ ਸੈਨ ਨੇ ਕੀਤੀ। ਭੀਮ ਸੈਨ ਦੇ ਮਰ ਜਾਣ ਕਰ ਮਹਿੰਦਰ ਸਿੰਘ ਹੋਰਾਂ ਦੇ ਵੀ ਦਿਨ ਬਦਲ ਗਏ ਸੀ, ਨਰਮ ਹੋ ਗਏ ਸੀ। ਏਕ ਸਮੇਂ ਸਤਿਗੁਰੂ ਜੀ ਭੈਣੀ ਸਾਹਿਬੋਂ ਅੰਮ੍ਰਿਤਸਰ ਨੂੰ ਕਾਰ ਤੇ ਅੰਮ੍ਰਿਤਸਰੋਂ 4-5 ਮੀਲ ਉਰੇ ਇੱਕ ਸਾਦੀ ਜਿਹੀ ਹਵੇਲੀ ਵਿੱਚੋਂ ਖੂਹ ਤੋਂ ਜਲ ਲੈਣ ਸਿੱਖਾਂ ਨੂੰ ਭੇਜਿਆ। ਉਸ ਘਰ ਵਾਲੀ ਕੂਕਾ ਸਿੱਖ ਦੇਖਿਆ ਤੇ ਚਰਨੀ ਹੱਥ ਲਾਏ ਤੇ ਦੱਸਿਆ, ਮੈਂ ਸੰਤ ਪ੍ਰਕਾਸ਼ ਸਿੰਘ ਜੀ ਦੀ ਭੈਣ ਹਾਂ। ਸਤਿਗੁਰੂ ਜੀ ਖੂਹੇ ਆਏ, ਦੇਖ ਮਹਿੰਦਰ ਸਿੰਘ ਵੀ ਆਏ ਚਰਨੀ ਲੱਗਾ ਤੇ ਦੱਸਿਆ, ਸਕੇਤ ਦੇ ਰਾਜੇ ਭੀਮ ਸੈਨ ਦੇ ਮਰਨ ਬਾਅਦ ਇੱਥੇ ਆਉਣਾ ਦੱਸਿਆ ਤੇ ਬੱਚੇ ਅੰਮ੍ਰਿਤਸਰ ਪੜਦੇ ਦੱਸੇ ਤੇ ਦੱਸਿਆ, ਖਰਚਾ ਵੱਧ ਗਿਆ ਏ ਤੇ ਉਹ ਰੁੱਤਾਂ ਬਦਲ ਗਈਆਂ ਹਨ। ਸ਼ਰਧਾ ਧਾਰ ਦੰਪਤੀ ਨੇ ਭੇਟਾ ਵੀ ਧਰੀ, ਸਤਿਗੁਰੂ ਜੀ ਅੰਮ੍ਰਿਤਸਰ ਆ, ਖਾਲਸਾ ਕਾਲਜ ਜਾ, ਪ੍ਰਿੰਸੀਪਲ ਜੋਧ ਸਿੰਘ ਜੀ, ਤੇਜਾ ਸਿੰਘ ਜੀ ਤੇ ਗੰਗਾ ਸਿੰਘ ਜੀ ਪ੍ਰੋਫੈਸਰ ਨੂੰ ਮਿਲੇ ਤੇ ਕਿਹਾ, ਸਤਿਗੁਰੂ ਜੀ ਦਾ ਹੁਕਮ ਏ, ਜੋ ਅਮੀਰ ਕੰਮ ਸਵਾਲ ਹੋਣ ਉਹਨਾਂ ਦੀ ਜੋ ਮਦਦ ਕਰਨੀ ਹੁੰਦੀ ਏ ਉਹ ਬਹੁਤ ਉਪਕਾਰ ਹੁੰਦਾ। ਤੁਸਾਂ ਮਹਿੰਦਰ ਸਿੰਘ ਦੇ ਬੱਚਿਆਂ ਦੀ ਫੀਸ ਮਾਫ਼ ਕਰਨੀ, ਕਿਉਂਕਿ ਉਹ ਚੰਗੇ ਘਰਾਣੇ ਦੇ ਹਨ ਤੇ ਦਿਨ ਪਤਲੇ ਉਹਨਾਂ ਦੇ ਅੱਜ ਕੱਲ੍ਹ ਹਨ। ਭਾਵੇਂ ਸਤਿਗੁਰੂ ਜੀ ਘੱਟ ਹੀ ਕਿਸੇ ਦੀ ਸਿਫਾਰਿਸ਼ ਕੀਤੀ ਸੀ, ਪਰ ਇਹਨਾਂ ਦੀ ਆਪੋ ਫੇਰ ਵੀ ਕੀਤੀ ਤੇ ਕੁਝ ਆਪ ਵੀ ਬਾਅਦ ਮਦਦ ਕੀਤੀ ਮਹਿੰਦਰ ਸਿੰਘ ਨੂੰ ਰੋਜ਼ਗਾਰ ਦੇਣ ਹਿੱਤ। ਏਕ ਸਮੇਂ ਸਤਿਗੁਰੂ ਜੀ ਕਰਨਾਲ ਇਸ ਮਹਿੰਦਰ ਸਿੰਘ ਦੇ ਪੁੱਤਰ ਨੂੰ ਪੁੱਛ ਪਛਾ ਮਿਲੇ। ਉਹ DSP ਲਗਾ ਕੇ ਤੇ ਸੀਕਰੀ ਪਿੰਡ ਤਦੋਂ ਰਹਿੰਦਾ ਸੀ। ਇੱਥੇ ਸੰਤ ਪ੍ਰਕਾਸ਼ ਸਿੰਘ ਜੀ ਦੀ ਖਰੀਦੀ ਜ਼ਮੀਨ ਸੀ। ਉਹ ਸਤਿਗੁਰੂ ਜੀ ਨੂੰ ਦੇਖ ਦੂਰੋਂ ਭੱਜ ਆਏ ਚਰਨੀ ਲੱਗਾ ਤਾਂ ਸਤਿਗੁਰੂ ਜੀ ਪੁੱਛਿਆ, ਆਪ ਦਾ ਨਾਮ ਕੀ ਏ? ਤਾਂ ਉਸ ਦੱਸਿਆ, ਮੈਂ ਸਰਦਾਰ ਮਹਿੰਦਰ ਸਿੰਘ ਦਾ ਲੜਕਾ ਹਾਂ, ਸੁਖਪਾਲ ਮੇਰਾ ਨਾਮ ਹੈ। ਇਹ ਸੁਣਦਿਆਂ ਹੀ ਸਤਿਗੁਰੂ ਜੀ ਉਸ ਨੂੰ ਭੱਜ ਕੇ ਜੱਫੀ ਚ ਲੈ ਲਿਆ ਤੇ ਕਿਹਾ, ਸ਼ੁਕਰ ਹੈ ਮੇਰੀ ਇੱਕ ਰੀਝ ਦੇ ਨਾਲ ਇੱਕ ਹੋਰ ਵੀ ਪੂਰੀ ਹੋਈ ਹੈ। ਮੈਂ ਉਹਨਾਂ ਤੇਰੀ ਨੌਕਰੀ ਲੱਗੀ ਕਰ ਖੁਸ਼ ਨਹੀਂ ਹੋਇਆ ਜਿੰਨਾ ਤੇਰਾ ਲੰਮਾ ਸੁਥਰਾ ਤੇ ਤਿਆਰ ਸਰੀਰ ਵੇਖ ਹੋਇਆ ਹਾਂ। ਇਹੋ ਜਿਹੀ ਦੇਹੀ ਕਿੱਥੇ ਜਣੇ ਖਣੇ ਨੂੰ ਪਈ ਮਿਲਦੀ ਏ ਤੇ ਕਿਹਾ, ਜਿੱਥੇ ਮੈਂ ਰੋਜ਼ਗਾਰ ਤੇ ਗੁਣ ਚੰਗਾ ਵੇਖ ਖੁਸ਼ ਹੁੰਦਾ ਹਾਂ ਉੱਥੇ ਸਭ ਤੋਂ ਪਹਿਲਾਂ ਤੇ ਬਹੁਤ ਸੁਥਰਾ ਕਦਾਵਰ ਤੇ ਬਲਵਾਨ ਸਰੀਰ ਵੇਖ ਖੁਸ਼ ਹੁੰਦਾ ਹਾਂ। ਸਕੇਤੋਂ ਟੁਰਦੇ ਰੋਪੜ ਪੁੱਜੇ, ਸਰਸਾ ਨਦੀ ਤੇ ਰੁੜਨੋਂ ਮਸਾਂ ਬਚੇ। ਬਰਸਾਤ ਬਹੁਤ ਤੇਜ ਸੀ। ਇੱਕ ਰਾਤ ਤੂੜੀ ਵਾਲੇ ਅੰਦਰ ਵੀ ਕੱਟੀ। ਇੱਕ ਦਿਨ ਮਸਾਂ ਦੁੱਧ ਮਿਲਿਆ ਤੇ ਖੰਡ ਨਾ ਮਿਲੀ, ਸੱਕਰ ਹੀ ਪਾ ਦੁੱਧ ਪੀਤਾ। ਰੋਪਣੋਂ ਕਿਸ਼ਤੀ ਬੈਲਾਂ ਦੀ ਤੇ ਨਹਿਰੇ ਨਹਿਰ ਮੁੜੇ, ਜਿਵੇਂ ਸਰਹੰਦੋਂ ਘੋੜ ਬੱਗੀ ਰੇਲ ਦੀ ਪਟੜੀ ਤੇ ਚੱਲਦੀ ਸੀ ਤੇ ਨਾਲ ਨਾਲ ਘੋੜੇ ਚੱਲਦੇ ਸੀ, ਤਿਵੇਂ ਨਹਿਰ ਦੇ ਕੰਢੇ ਕੰਢੇ ਬੈਲ ਚੱਲਦੇ ਸੀ ਤੇ ਬੇੜੀ ਨਹਿਰ ਚ ਚੱਲਦੀ। ਭਾਰ ਉਸ ਗੱਡੀ ਵਾਂਗੂ ਬਥੇਰਾ ਖਿੱਚ ਲੈਂਦੀ ਤੇ ਬੈਲ ਵੀ ਸੌਖੇ ਰਹਿੰਦੇ ਸੀ। ਸਤਿਗੁਰੂ ਜੀ ਆਪਣੇ ਨਹਿਰ ਵਾਲੇ ਡੇਰੇ ਰਾਤ ਰਾਤ ਹੀ ਪੁੱਜੇ। ਸਿੱਖ ਰਾਤ ਭੈਣੀ ਸਾਹਿਬ ਚਲੇ ਜਾਂਦੇ, ਕਿਉਂਕਿ ਸਤਿਗੁਰੂ ਜੀ ਦੇ ਚੁੱਪ ਕਰਕੇ ਚਲੇ ਜਾਣ ਨਾਲ ਸਭ ਦੇ ਚਿੱਤ ਚ ਚਿੰਤਾ ਤੇ ਉਦਾਸੀ ਸੀ। ਭੈਣੀ ਸਾਹਿਬ ਨਹਿਰ ਬੀੜ ਤੇ ਨਾਮਧਾਰੀ ਪੰਥ ਵਿੱਚ ਸੋਚਾਂ ਤੇ ਦਰਸ਼ਨ ਦੀ ਲੋਚਾ ਲੱਗੀ ਹੋਈ ਸੀ। ਮਾਤਾ ਭੁਪਿੰਦਰ ਕੌਰ ਜੀ ਤੇ ਅੰਬੋ ਜੀ ਬੜੇ ਉਦਾਸ ਸੀ। ਭਾਵੇਂ ਮਾਤਾ ਜਿਉਣ ਕੌਰ ਜੀ ਤੇ ਮਹਾਰਾਜ ਨਿਹਾਲ ਸਿੰਘ ਜੀ ਬੜਾ ਖਿਆਲ ਰੱਖਦੇ ਤੇ ਗਰਮੀ ਠੰਡੇ ਪਾਸੇ ਜਾ ਕੱਟੀ, ਪਰ ਮਰਜ ਨਾ ਘਟੀ ਸੀ। ਖੰਘ ਤੇ ਤਪਦਿਕ ਤਾਪ ਵੱਧ ਰਹੇ ਸੀ ਤੇ ਸਤਿਗੁਰੂ ਜੀ ਦੇ ਦਰਸ਼ਨ ਦਾ ਵਿਯੋਗ ਉਚੇਚਾ ਰੋਗ ਹੋ ਲੱਗਾ ਹੋਇਆ ਸੀ। ਇੱਕ ਦਿਨ ਇਕਾਂਤ ਸ਼ਾਂਤ ਚਿੱਤ ਹੋ ਦੋਹਾਂ ਮਾਂ ਧੀ ਨੇ ਸਰਧਾ ਨਾਲ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹੋ, ਸਵਾਸਾਂ ਦਾ ਕੋਈ ਪਰਿਭਾਸ਼ਾ ਤੇ ਪਤਾ ਨਹੀਂ, ਇੱਕ ਵਾਰ ਤਾਂ ਜਿਉਂਦੇ ਜੀ ਆਪਣੇ ਪਿਆਰ ਦੀ ਸਾਰ ਲਵੋ, ਸਾਨੂੰ ਦਰਸ਼ਨ ਦੇਵੋ ਤੇ ਭੈਣੀ ਸਾਹਿਬ ਨੂੰ ਭਵੋ। ਇਹ ਗੁਪਤ ਅਰਜ ਸੁਣ ਸਤਿਗੁਰੂ ਜੀ ਸਕੇਤੋਂ ਪਰਤੇ ਤੇ ਭਾਈ ਜੀ ਨੂੰ ਕਿਹਾ ਸੀ, ਸਾਨੂੰ ਅੰਬੋ ਜੀ ਤੇ ਭੁਪਿੰਦਰ ਕੌਰ ਜੀ ਦੀ ਯਾਦ ਕਰਦੇ ਹਨ ਤੇ ਆਖਦੇ ਹਨ, ਇੱਕ ਵਾਰੀ ਜਿਉਂਦੇ ਜੀ ਦਰਸ਼ਨ ਦੇਵੋ, ਇਸ ਲਈ ਅਸਾਂ ਹੁਣ ਇੱਕ ਵਾਰ ਉਹਨਾਂ ਨੂੰ ਜ਼ਰੂਰ ਜਾ ਮਿਲਣਾ ਹੈ ਤੇ ਹੋਰੀ ਨੂੰ ਨਹੀਂ ਪਤਾ ਲੱਗਣ ਦੇਣਾ। ਸਤਿ ਸ੍ਰੀ ਅਕਾਲ।